ਸਤਨਾਮ ਧੰਨ ਬਖਤ ਖਮ ਚੂ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੂਰੀ ਮਾਨਵਤਾ ਦੀ ਅਗਵਾਈ ਕਰਨ ਵਾਲੀ ਗੁਰੂ ਕੀ ਬਾਣੀ ਤਪਦੇ ਹੋਏ ਅੰਦਰ ਨੂੰ ਟਿਕਾਣ ਵਾਲੀ ਔਰ ਠੰਡ ਵਰਤਾਉਣ ਵਾਲੀ ਅੰਮ੍ਰਿਤ ਉਸ ਪ੍ਰਭੂ ਦੀ ਬਾਣੀ ਉਸ ਦਾ ਰਸ ਭਿੰਨਾ ਕੀਰਤਨ ਆਪ ਜੀ ਸ਼ਾਮ ਤੋਂ ਲੈ ਕੇ ਦੇਰ ਰਾਤ ਗਈ ਸਰਵਣ ਕਰ ਰਹੇ ਹੋ। ਵੱਖ ਵੱਖ ਕੀਰਤਨੀਏ ਗੁਰਸਿੱਖਾਂ ਨੇ ਆਪ ਜੀ ਨੂੰ ਗੁਰੂ ਜੀ ਦੇ ਅਮੋਲਕ ਬਚਨ ਵਿਚਾਰਾਂ ਰਾਹੀਂ ਜਾਂ ਫਿਰ ਆਪਣੇ ਗਲੇ ਨਾਲ ਸੁਰਾਂ ਵਿੱਚ ਮਿਲਾ ਕੇ ਗਾ ਕੇ ਸਰਵਣ ਕਰਾਏ ਨੇ। ਆਓ ਕਿਰਪਾਲਤਾ ਕਰੋ, ਭਾਈ ਸਾਹਿਬ ਜੀ ਖੋਣਾ ਨੇ ਅੰਤ ਕੀਰਤਨ ਦਰਬਾਰ ਤੇ ਸਾਨੂੰ ਤਿੰਨ ਸ਼ਬਦ ਸਰਵਣ ਕਰਾਏ ਨੇ। ਇਨ੍ਹਾਂ ਵਿੱਚੋਂ ਦੋ ਸ਼ਬਦ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਦੇ ਨੇ ਤੇ ਇੱਕ ਸ਼ਬਦ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਪ ਭਲੀ ਭਾਂਤ ਇਸ ਗੱਲ ਤੋਂ ਜਾਣੂ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੇ ਨਾਮ ਦੇ ਉੱਤੇ ਕੋਈ ਝਗੜਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਲਾਕੇ, ਜਾਤ ਔਰ ਬਿਰਾਦਰੀ ਦੇ ਨਾਮ ਤੇ ਕੋਈ ਵੰਡ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿਚ ਸਨਰੋਲ ਉਸ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਦੇ ਗੀਤ ਗਾਏ ਤੇ ਜਿਨ੍ਹਾਂ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਗੀਤ ਗਾਏ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਉਨ੍ਹਾਂ ਅੰਮ੍ਰਿਤ ਬਚਨਾਂ ਨੂੰ ਪੰਜਵੇਂ ਜਾਮੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਦਰਜ ਕਰ ਦਿੱਤਾ। ਸਿਰ ਮੈਂ ਇਕ ਦੋ ਬੇਨਤੀਆਂ ਕਰਕੇ ਜੋ ਭਾਈ ਸਾਹਿਬ ਸ਼ਬਦ ਕਹਿ ਕੇ ਗਏ ਨੇ ਮੈਂ ਉਨ੍ਹਾਂ ਨੂੰ ਆਧਾਰ ਬਣਾ ਕੇ ਕੀਰਤਨ ਤੁਸੀਂ ਸੁਣਿਆ ਸਿਰਫ ਅਖਰੀ ਅਰਥ ਕਰਨੇ ਜ਼ਰੂਰੀ ਸਮਝਣਾ ਮੈਂ। ਆਪ ਬਾਣੀ ਸੁਣਨ ਵਾਲੇ ਬੈਠੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿਚ ਬਾਬਾ ਨਾਨਕ ਜੀ ਦਾ ਇਕ ਸ਼ਬਦ ਆਉਂਦਾ ਹੈ, ਕਹਿੰਦੇ ਨੇ ਸੋਨਾ ਕਿਸੇ ਦੀ ਹੱਥ ਵਿਚ ਵੀ ਚਲਾ ਜਾਏ ਪਰ ਸੋਨੇ ਦੀ ਕੀਮਤ ਕਦੀ ਨਹੀਂ ਘਟ ਸਕਦੀ। ਕਦੀ ਕਿਸੇ ਸੋਨਾ ਘੜਨ ਵਾਲੇ ਕਾਰੀਗਰ ਨੇ ਇਹ ਨਹੀਂ ਪੁੱਛਿਆ ਕਿ ਜਿਹੜਾ ਸੋਨਾ ਤੂੰ ਮੇਰੀ ਦੁਕਾਨ ਤੇ ਅੱਜ ਵੇਚਣਾ ਹੈ ਇਹ ਕਿਸ ਘਰਾਣੇ ਵਿਚੋਂ ਕਿਸ ਕੁੱਲ ਵਿਚੋਂ ਕਿਸ ਜਾਤ ਦੇ ਲੋਕਾਂ ਕੋਲ ਸੀ। ਸੋਨੇ ਨੂੰ ਇਕ ਸਵਰਨ ਜਾਤੀ ਵਾਲਾ ਪਹਿਰ ਲਏ ਤੇ ਸੋਨੇ ਨੂੰ ਇਕ ਦਿਹਾੜੀ ਕਰਨ ਵਾਲਾ ਮਜ਼ਦੂਰ ਪਹਿਰ ਲਏ ਪਰ ਜਦੋਂ ਸੋਨੇ ਦੀ ਕੀਮਤ ਪੈਗੀ ਉਹਦੀ ਕੀਮਤ ਵਿਚ ਕੋਈ ਫਰਕ ਨਹੀਂ ਹੋਵੇਗਾ। ਕੀਮਤ ਇਕ ਹੈ। ਅਸੀਂ ਫੁੱਲਾਂ ਨਾਲ ਗੁਰੂ ਦਰਬਾਰ ਸਜਾਇਆ ਹੈ। ਇਸ ਫੁੱਲ ਨੂੰ ਚੁੱਕ ਕੇ ਕੋਈ ਅਮੀਰ ਪੁਰਸ਼ ਆਪਣੀ ਨਾਸਕਾ ਕੋਲ ਲੈ ਜਾਏ ਤੇ ਇਸ ਫੁੱਲ ਨੂੰ ਚੁੱਕ ਕੇ ਕੋਈ ਇੱਕ ਨੀਵੀਂ ਜ਼ਾਤ ਨਾਲ ਅਖੌਤੀ ਨੀਵੀਂ ਜ਼ਾਤ ਨਾਲ ਸਬੰਧਤ ਕੋਈ ਬੰਦਾ ਆਪਣੇ ਨਾਸਕਾ ਕੋਲ ਲੈ ਜਾਏ ਫੁੱਲ ਕਦੀ ਵੀ ਵਿਤਕਰਾ ਕਰਕੇ ਨਹੀਂ ਕਹੇਗਾ ਮੈਂ ਤੇਰੀ ਨਾਸਕਾ ਨੂੰ ਮੈਂ ਤੈਨੂੰ ਸੁਗੰਧੀ ਨਹੀਂ ਦੇਣੀ ਚਾਹੁੰਦਾ। ਯਾਦ ਰੱਖੋ ਬਾਬੇ ਨਾਨਕ ਨੇ ਬਾਣੀ ਵਿਚ ਕਿਹਾ ਕੇਸਰ ਦੀ ਕੋਈ ਸੁੱਚ ਪਿੱਟ ਨਹੀਂ ਸੋਨੇ ਦੀ ਕੋਈ ਸੁੱਚ ਪਿੱਟ ਨਹੀਂ ਘਿਓ ਦੀ ਕੋਈ ਸੁੱਚ ਪਿੱਟ ਨਹੀਂ ਰੇਸ਼ਮ ਦੇ ਕੱਪੜੇ ਦੀ ਕੋਈ ਸੁੱਚ ਪਿੱਟ ਨਹੀਂ। ਸੱਚ ਜਾਣੋ ਜਿਸ ਧਰਤੀ ਤੇ ਕੋਈ ਵੀ ਪਰਮਾਤਮਾ ਦੀ ਭਗਤੀ ਕਰਨ ਵਾਲਾ ਪੈਦਾ ਹੋ ਗਿਆ ਭਾਵੇਂ ਉਹਨੇ ਰਾਮ ਕਹਿ ਕੇ ਰਿਝਾ ਲਿਆ ਤੇ ਭਾਵੇਂ ਅੱਲਾ ਕਹਿ ਕੇ ਰਿਝਾ ਲਿਆ ਤੇ ਭਾਵੇਂ ਵਾਹਿਗੁਰੂ ਕਹਿ ਕੇ ਉਹਦੀ ਸਿਫਤ ਕੀਤੀ ਕਿਉਂਕਿ ਪਰਮਾਤਮਾ ਨੂੰ ਜਪਣ ਵਾਲਾ ਹਰ ਥਾਂ ਤੇ ਪ੍ਰਵਾਨ ਹੁੰਦਾ ਹੈ। ਸੋਨਾ ਇਸ ਧਰਤੀ ਤੇ ਰੱਖੋ ਤੇ ਸੋਨਾ ਭਾਵੇਂ ਵਿਦੇਸ਼ ਵਿਚ ਲੈ ਜਾਓ ਯਾਦ ਰੱਖੋ ਸੋਨੇ ਦੀ ਕੀਮਤ ਇੱਥੇ ਵੀ ਹੈ ਸੋਨੇ ਦੀ ਕੀਮਤ ਵਿਦੇਸ਼ ਵਿਚ ਵੀ ਹੈ। ਫੁੱਲ ਦੀ ਸੁਗੰਧੀ ਸ਼ਹਿਰ ਵਿਚ ਵੀ ਹੈ ਤੇ ਫੁੱਲ ਦੀ ਮਹਿਕ ਗਰੀਬਾਂ ਦੀਆਂ ਝੌਂਪੜੀਆਂ ਵਿਚ ਵੀ ਹੈ ਤੇ ਬਾਬਾ ਜੀ ਨੇ ਬਾਣੀ ਵਿਚ ਇਕ ਬਚਨ ਕਿਹਾ ਕਹਿਣ ਲੱਗੇ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸ਼ਰੀਰੀ ਚੜਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ ਘੇ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵੈ ਰਹਿ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ। ਜਿਹੜੇ ਤੇਰੇ ਨਾਮ ਜੁੜ ਗਏ ਕਹਿੰਦੇ ਨੇ ਉਹਨਾਂ ਦਰ ਤੋਂ ਮੈਂ ਖੈਰ ਮੰਗਣ ਆਇਆ ਵਾਂ। ਆਓ ਭਾਈ ਸਾਹਿਬ ਹੋਣਾ ਦੇ ਗੁਰੂ ਸ਼ਬਦ ਜੋ ਉਹਨਾਂ ਨੇ ਕੀਰਤਨ ਰਾਹੀਂ ਸਰਵਣ ਕਰਾਏ ਇੱਕ ਸ਼ਬਦ ਉਹਨਾਂ ਨੇ ਕਿਹਾ ਕਿ ਕੁਛ ਆਪਣੇ ਲਈ ਕਰ ਲਈਏ। ਦੇਖੋ ਆਪਾਂ ਸੋਚੀ ਪੈ ਗਏ ਹੋਵਾਂਗੇ ਅਸੀਂ ਆਪਣੇ ਲਈ ਬਹੁਤ ਕੁਛ ਕਰਨੇ ਪਏ ਹਾਂ। ਹਰ ਬੰਦਾ ਆਪਣੇ ਮਰਨ ਤੋਂ ਪਹਿਲਾਂ ਆਪਣੀਆਂ ਪੀੜੀਆਂ ਨੂੰ ਸਥਾਪਿਤ ਕਰ ਲਈ ਹਰ ਇਨਸਾਨ ਜਾਣ ਤੋਂ ਪਹਿਲਾਂ ਆਪਣੇ ਪੁੱਤਰਾਂ ਧੀਆਂ ਆਪਣੇ ਪੋਤਿਆਂ ਲਈ ਕੁਛ ਕਾਇਮ ਕਰਨਾ ਚਾਹੁੰਦਾ ਹੈ ਕੁਝ ਰੱਖ ਕੇ ਜਾਣਾ ਚਾਹੁੰਦਾ ਹੈ। ਯਾਦ ਰੱਖਿਓ ਇਹ ਆਪਣੇ ਲਈ ਨਹੀਂ ਆਪਣੇ ਲਈ ਤਾਂ ਉਹ ਹੈ ਸਰੀਰ ਛੱਡਣ ਤੋਂ ਬਾਅਦ ਜਿਹਨੇ ਆਤਮਾ ਨਾਲ ਸਾਡੇ ਨਾਲ ਤੁਰਨਾ ਹੈ। ਆਪਣੇ ਲਈ ਕੁਝ ਕਰੀਏ। ਆਓ ਬਾਣੀ ਦੇ ਇਨ੍ਹਾਂ ਤਿੰਨਾਂ ਸ਼ਬਦਾਂ ਵਿਚੋਂ ਸਮਝੀਏ ਆਪਣੇ ਲਈ ਕੀ ਕਰਨਾ ਹੈ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਦੀ ਸਮਾਪਤੀ ਤੇ ਸ਼ਬਦ ਪੜਿਆ ਗਿਆ ਔਦ ਘਟੈ ਦਿਨ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ। ਇਹ ਸ਼ਬਦ ਤਕਰੀਬਨ ਹਰ ਇਸ ਉਸ ਮਨੁੱਖ ਨੂੰ ਹਰ ਉਸ ਇਨਸਾਨ ਨੂੰ ਯਾਦ ਹੋਵੇਗਾ ਜੋ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ। ਇਹਦੇ ਸਿਰਫ ਇੱਕ ਤੁਕ ਦੇ ਅਰਥ ਕਰਕੇ ਜੋ ਪਹਿਲਾ ਸ਼ਬਦ ਭਾਈ ਸਾਹਿਬ ਨੇ ਗਾਇਨ ਕੀਤਾ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ, ਉਹਦੇ ਅਰਥ ਕਰਨੇ ਚਾਹੁੰਦਾ ਹਾਂ। ਇਹ ਸ਼ਬਦ ਸੀ ਕਿ ਔਦ ਘਟੈ, ਔਦ ਦਾ ਅਰਥ ਹੈ ਉਮਰ, ਘਟੈ ਦਾ ਅਰਥ ਹੈ ਦਿਨ ਦਿਨ ਇਹਦੇ ਵਿੱਚ ਕਮੀ ਆਉਂਦੀ ਪਈ ਏ, ਉਮਰ ਘਟਦੀ ਪਈ ਹੈ। ਦਿਨ ਸਰਹਿਣਾ ਰੇ, ਦਿਨ ਤੇ ਰਾਤ ਕਰਕੇ ਸਾਡੀ ਉਮਰ ਸਾਰਿਆਂ ਦੀ ਘਟਦੀ ਪਈ ਏ। ਤੇ ਮਨਾ ਇੱਕ ਕੰਮ ਕਰ ਲੈ, ਜੇ ਤੈਨੂੰ ਦਿਸਦਾ ਪਿਆ ਕਿ ਦਿਨ ਬ ਦਿਨ ਮੇਰੀ ਉਮਰ ਦੇ ਦਿਨ ਘਟਦੇ ਪਏ ਨੇ, ਗੁਰੂ ਨੂੰ ਮਿਲ ਕੇ ਆਪਣੇ ਅੰਦਰ ਦਾ ਕਾਜ ਸਵਾਰ ਲੈ। ਔਦ ਘਟੈ ਦਿਨ ਸਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ, ਕਿਵੇਂ ਉਮਰ ਘਟਦੀ ਪਈ ਏ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿਚ ਗੁਰੂ ਤੇਗ ਬਹਾਦਰ ਜੀ ਦੇ ਇਕ ਸ਼ਬਦ ਵਿਚ ਬਹੁਤ ਸੋਹਣਾ ਪ੍ਰਮਾਣਕ ਹੈ। ਅਸੀਂ ਪਿੰਡਾਂ ਵਿਚ ਮਿੱਟੀ ਦੇ ਬਣੇ ਹੋਏ ਬਰਤਨਾਂ ਵਿਚ ਪਾਣੀ ਪਾ ਕੇ ਆਪਣੇ ਘਰਾਂ ਵਿਚ ਚੌਂਕਿਆਂ ਵਿਚ ਰੱਖਦੇ ਹਾਂ, ਪਰ ਜਿਸ ਭਾਂਡੇ ਨੂੰ ਕਿਤੇ ਤੇੜ ਆ ਜਾਏ ਤੇ ਉਸ ਭਾਂਡੇ ਵਿਚ ਪਾਣੀ ਪਾਓ ਤੇ ਆਈ ਕੋਈ ਤੇੜ ਵਿਚੋਂ ਬੂੰਦ ਬੂੰਦ ਕਰਕੇ ਪਾਣੀ ਸਿਮਣਾ ਸ਼ੁਰੂ ਕਰ ਦਿੰਦਾ, ਤੇ ਇਕ ਦਿਨ ਆਉਂਦਾ ਕਿ ਸਾਰਾ ਪਾਣੀ ਘੜੇ ਤੋਂ ਬਾਹਰ ਚਲਾ ਗਿਆ ਤੇ ਜਿਹੜੀ ਤੇੜ ਆਈ ਸੀ ਉਹਨੇ ਇੰਨਾ ਵੱਡਾ ਰੂਪ ਧਾਰਨ ਕਰ ਲਿਆ ਕਿ ਘੜੇ ਦੀ ਬਣੀ ਕੋਈ ਬੰਤਰ ਉਸ ਤੇੜ ਨੇ ਥੜਕਾ ਦਿੱਤੀ, ਤੇ ਜਿਹੜਾ ਘੜਾ ਚੌਂਕੇ ਦਾ ਸ਼ਿੰਗਾਰ ਬਣਦਾ ਸੀ, ਸਵਾਣੀ ਦੇ ਸਿਰ ਦਾ ਸ਼ਿੰਗਾਰ ਬਣਦਾ ਸੀ, ਟੁੱਟਣ ਤੋਂ ਬਾਅਦ ਉਹੀ ਘੜੇ ਦੀਆਂ ਠੀਕਰਾਂ ਕੂੜੇ ਦੇ ਢੇਰ ਤੇ ਚਲੀਆਂ ਗਈਆਂ। ਗੁਰੂ ਤੇਗ ਬਹਾਦਰ ਜੀ ਨੇ ਬਾਣੀ ਚ ਕਿਹਾ, ਐ ਇਨਸਾਨ, ਤੇਰਾ ਸਰੀਰ ਇਕ ਮਿੱਟੀ ਦਾ ਘੜਾ ਹੈ, ਤੇ ਇਸ ਗੱਲ ਨੂੰ ਕਦੀ ਭੁੱਲੀ ਨਾ ਕਿ ਬਾਕੀ ਘੜੇ ਜਿਹੜੇ ਸੱਜਣ ਬਣਾਉਂਦੇ ਨੇ ਉਹ ਤਾਂ ਕਿਸੇ ਨੂੰ ਤੇੜ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ, ਕਈ ਵਾਰੀ 5-5 10-10 ਸਾਲ ਤੱਕ ਤੇੜ ਨਹੀਂ ਆਉਂਦੀ, ਪਰ ਤੇਰੇ ਸਰੀਰ ਘੜੇ ਨੂੰ ਤਾਂ ਉਸ ਦਿਨ ਹੀ ਤੇੜ ਆ ਗਈ ਜਿਸ ਦਿਨ ਮਾਂ ਦੀ ਕੁੱਖ ਤੋਂ ਚੂ ਜਨਮ ਲੈ ਕੇ ਪਹਿਲਾ ਸਵਾਸ ਲਿਆ। ਸੱਚ ਜਾਣੀ ਤੇਰੇ ਸਰੀਰ ਮਿੱਟੀ ਦੇ ਘੜੇ ਵਿੱਚੋਂ ਪਹਿਲਾ ਸਵਾਸ ਸੀ ਜਿਹੜਾ ਮੂੰਹ ਦੀ ਤੇੜ ਰਹੀ ਬਾਹਰ ਨਿਕਲਿਆ, ਤੇ ਬਾਕੀ ਤਾਂ ਸਾਲ ਲੱਗਦੇ ਨੇ ਕੇਵਲ ਇਸ ਪਾਣੀ ਨੂੰ ਖਤਮ ਹੁੰਦਿਆਂ। ਹੈ ਇਹ ਮਿੱਟੀ ਦਾ ਬਰਤਨ, ਇਸ ਭਾਂਡੇ ਨੂੰ ਤੇੜ ਉਸ ਦਿਨ ਆ ਗਈ ਜਿਸ ਦਿਨ ਜਨਮ ਹੋਇਆ। ਫਿਰ ਮਿੱਟੀ ਦਾ ਬਰਤਨ ਕਿਉਂ ਕਹਿ ਦਿੱਤਾ ਗੁਰੂ ਜੀ ਨੇ, ਹਾਲਾਂਕਿ ਧਨਾੜ ਪੁਰਸ਼ ਸੋਨੇ ਦੇ ਬਰਤਨ ਵੀ ਬਣਵਾ ਸਕਦੇ ਨੇ, ਚਾਂਦੀ ਦੇ ਬਰਤਨ ਵੀ ਬਣਾ ਸਕਦੇ ਨੇ, ਪਿੱਤਲ ਦੇ, ਕਾਂਸੀ ਦੇ, ਧਾਤ ਦੇ ਬਰਤਨ ਬਣਦੇ ਨੇ, ਪਰ ਜਦੋਂ ਸਰੀਰ ਦੀ ਗੱਲ ਕੀਤੀ ਬਾਣੀ ਵਿਚ ਅਕਸਰ ਕਿਹਾ ਗਿਆ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਮਿੱਟੀ ਦਾ ਖਿਡੌਣਾ, ਮਿੱਟੀ ਦਾ ਪੁਤਲਾ ਹੈ ਬੰਦਾ। ਕਿਤੇ ਕਿਹਾ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਬੀਰ ਸਾਹਿਬ ਨੇ ਕਿਹਾ, ਕਬੀਰ ਮਾਟੀ ਕੇ ਖਮ ਪੂਤਰੇ ਮਾਨਸ ਰਾਖਿਓ ਨਾਉ, ਮਿੱਟੀ ਦਾ ਪੁਤਰਾ, ਮਿੱਟੀ ਦੀ ਪੁੜੀ, ਮਿੱਟੀ ਦਾ ਪੁਤਲਾ, ਮਿੱਟੀ ਦਾ ਭਾਂਡਾ ਕਿਉਂ ਕਹਿ ਦਿੱਤਾ? ਸੋਨੇ ਦਾ ਬਰਤਨ ਕਿਉਂ ਨਹੀਂ ਕਹਿ ਦਿੱਤਾ ਸਰੀਰ ਨੂੰ? ਚਾਂਦੀ ਦਾ ਬਰਤਨ ਕਿਉਂ ਨਹੀਂ ਕਹਿ ਦਿੱਤਾ? ਕਿਉਂਕਿ ਚਾਂਦੀ ਦਾ ਬਰਤਨ ਤੇੜਿਆ ਜਾਏ ਟੁੱਟ ਜਾਏ, ਉਹ ਟੁੱਟੇ ਹੋਏ ਵੀ ਢਾਲ ਕੇ ਦੁਬਾਰਾ ਬਣ ਜਾਂਦੇ ਨੇ। ਸੋਨੇ ਦੇ ਬਰਤਨ ਟੁੱਟ ਜਾਣ, ਉਹਨਾਂ ਨੂੰ ਢਾਲ ਕੇ ਦੁਬਾਰਾ ਘੜਿਆ ਜਾ ਸਕਦਾ ਹੈ। ਤਾਂਬੇ ਦਾ ਬਰਤਨ ਟੁੱਟ ਜਾਏ, ਉਹ ਢਾਲ ਕੇ ਦੁਬਾਰਾ ਬਣਦੀ ਗੁੰਜਾਇਸ਼ ਹੈ, ਪਰ ਵਾਦ ਮਿੱਟੀ ਦਾ ਇੱਕ ਭਾਂਡਾ ਐਸਾ ਜਿਹੜਾ ਇੱਕ ਵਾਰੀ ਟੁੱਟ ਜਾਏ, ਟੁੱਟਣ ਤੋਂ ਬਾਅਦ ਕੇਵਲ ਕੂੜੇ ਦੇ ਢੇਰ ਤੇ ਜਾਂਦਾ, ਉਸ ਟੁੱਟੇ ਨੂੰ ਕੋਈ ਗੰਢ ਨਹੀਂ ਸਕਦਾ। ਪਿਆਰਿਓ, ਕਿਤੇ ਝਾਤੀ ਮਾਰੋ, ਭਾਈ ਸਾਹਿਬ ਨੇ ਸ਼ਬਦ ਕਹੇ ਆਪਣੇ ਲਈ ਕੁਝ ਕਰੀਏ। ਅਸੀਂ ਕਾਸ ਲਈ ਅੱਜ ਇੰਨੀ ਵੱਡੀ ਤਾਦਾਦ ਵਿਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਬੈਠੇ ਹਾਂ। ਦੇਖੋ, ਇਨਸਾਨ ਨੇ ਬਹੁਤ ਕੁਝ ਜਾਣ ਲਿਆ, ਸਭ ਕੁਝ ਜਾਣਨ ਵਾਲੇ ਨੇ, ਇਹ ਨਾ ਜਾਣਿਆ ਮੈਂ ਆਇਆ ਕਿੱਥੋਂ ਆ, ਮੈਂ ਆਇਆ ਕਿਸ ਲਈ ਆ, ਤੇ ਇਹ ਨਾ ਜਾਣਿਆ ਮੈਂ 4 ਦਿਨਾਂ ਨੂੰ ਜਾਣਾ ਕਿੱਥੇ। ਇਹਨੂੰ ਸਮਝ ਲੈ ਬੰਦਾ, ਕਿੱਥੋਂ ਆਇਆ, ਕਿੱਥੇ ਜਾਣਾ, ਤੇ ਕਾਸ ਲਈ ਮੈਂ ਆਇਆ ਵਾਂ। ਮਿੱਟੀ ਦਾ ਭਾਂਡਾ ਲੈ ਕੇ ਤੁਰਿਆ ਫਿਰਨੇ, ਪਤਾ ਨੀ ਕਿੱਥੇ ਠੋਕਰ ਵੱਜਣੀ, ਇਹਨੇ ਟੁੱਟ ਜਾਣਾ, ਪਰਤ ਕੇ ਗੰਢੇ ਨਹੀਂ ਜਾਣਾ। ਤੇ ਗੁਰੂ ਤੇਗ ਬਹਾਦਰ ਜੀ ਨੇ ਵਿਆਖਿਆ ਕਰਦਿਆਂ ਔਦ ਘਟੈ, ਕਿਉਂਕਿ 3 ਸ਼ਬਦ ਤੁਸੀਂ ਸੁਣਨ ਕੀਤੇ ਨੇ, ਮੈਂ ਤਿੰਨਾਂ ਦੇ ਅਰਥ ਸੰਖੇਪ ਕਰਨੇ ਨੇ। ਬਾਬਾ ਜੀ ਨੇ ਕਿਹਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਜੇ ਜਪ ਸਕਣਾ ਤੇ ਹਿੰਮਤ ਮਾਰ ਭਲਿਆ, ਇਸ ਜ਼ਿੰਦਗੀ ਨੂੰ ਵਿਅਰਥ ਨਾ ਗਵਾ। ਦੇਖ ਇਸ ਮਿੱਟੀ ਘੜੇ ਵਿੱਚੋਂ ਪਾਣੀ ਸਿਮਦਾ ਪਿਆ ਰੋਜ, ਚੇਤਨਾ ਕਹਿ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਕਿਉਂਕਿ ਛਿਨ ਛਿਨ ਔਧ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਔਧ ਘਟੇ ਫੂਟੇ ਘੱਟ ਜਿਉਂ ਪਾਣੀ, ਤੇ ਕਿਵੇਂ ਘਟਦੀ ਪਈ ਏ ਉਮਰ। ਗੁਰੂ ਸਾਹਿਬ ਦੀ ਬਾਣੀ ਚ ਇੱਕ ਬਚਨ ਆਉਂਦਾ, ਇਹ ਨਾ ਸਮਝਿਓ ਕਿ ਸ਼ਾਇਦ ਸਾਨੂੰ ਮੌਤ ਚੇਤੇ ਕਰਾਉਣ ਲੱਗ ਪਏ, ਅਸੀਂ ਬਹੁਤ ਜੀਣਾ ਚਾਹੁੰਦੇ ਹਾਂ। ਇਸ ਗੱਲ ਨੂੰ ਭੁੱਲ ਜਾਓ, ਮੌਤ ਦੀ ਸ਼ੁਰੂਆਤ ਤਾਂ ਜਨਮ ਤੋਂ ਹੋ ਚੁੱਕੀ ਏ। ਬਸ ਇਸ ਮੰਜ਼ਿਲ ਤੇ ਪਹੁੰਚਦਿਆਂ ਕੋਈ ਸਾਲ ਲੱਗਣੇ ਨੇ। ਸ਼ੁਰੂਆਤ ਤਾਂ ਉਸ ਦਿਨ ਸੀ ਜਿਸ ਦਿਨ ਸਾਡਾ ਜਨਮ ਹੋ ਗਿਆ। ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਆਪਾਂ ਪਾਣੀ ਨੂੰ ਉਬਾਲਨੇ ਆ, ਤੇ ਸਾਇੰਸ ਵਾਲੇ ਸੱਜਣ ਕਹਿੰਦੇ ਨੇ ਕਿ 100 ਡਿਗਰੀ ਤੇ ਪਾਣੀ ਜਦੋਂ ਉਬਲਦਾ ਉਦੋਂ ਭਾਪ ਬਣਦਾ, ਪਰ ਯਾਦ ਰੱਖਿਓ 99 ਤੋਂ ਬਾਅਦ 100 ਡਿਗਰੀ ਸਿਰਫ ਇੱਕ ਇਕਾਈ ਹੈ, ਇੱਕ ਡਿਗਰੀ ਹੈ। ਜੇ ਪਹਿਲੀਆਂ 99 ਡਿਗਰੀ ਦੀ ਗਿਣਤੀ ਨਾ ਹੁੰਦੀ ਤੇ 100 ਕਿੱਥੇ ਪਹੁੰਚ ਗਈ? 70 ਸਾਲ ਬਾਅਦ ਉਮਰ ਤਾਂ ਆਖਰੀ ਡਿਗਰੀ ਹੈ, ਸ਼ੁਰੂਆਤ ਤਾਂ ਉਦਨ ਹੋ ਗਈ ਜਿੱਦਣ ਪਹਿਲਾ ਸਵਾਸ ਲਿਆ ਸੀ। ਅਸੀਂ ਮੌਤ ਵੱਲ ਸਬਰ ਪੈ ਕਰਨੇ ਆ ਸਾਰੇ, ਪਰ ਕਿਤਨਾ ਚੰਗਾ ਹੋਵੇ ਕਿ ਸਰੀਰ ਕਬਰ ਅਸਥਾਨ ਵੀ ਜਾਏ ਤੇ ਅੰਦਰ ਵਾਲਾ ਆਤਮਾ ਪਰਮਾਤਮਾ ਦੀ ਗੋਦ ਵੀ ਸਮਾਇਆ ਹੋਵੇ। ਇਹ ਸਰੀਰ ਨੂੰ ਲੋਕ ਚਿਖਾਂ ਵਿੱਚ ਚੁਣਦੇ ਹੋਣ, ਪਰ ਅੰਦਰ ਵਾਲਾ ਮਨ ਜਿਹੜਾ ਉਹ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋਇਆ ਹੋਵੇ। ਪਰ ਬਦਕਿਸਮਤੀ, ਸਰੀਰ ਨੂੰ ਲੋਕ ਕਬਰਾਂ ਵਿੱਚ ਦਫਨਾਉਂਦੇ ਨੇ, ਤਨ ਨੂੰ ਲੋਕ ਅੱਗ ਵਿੱਚ ਫੂਕਦੇ ਨੇ, ਤੇ ਅੰਦਰ ਵਾਲਾ ਆਤਮਾ ਬੰਦਗੀ ਤੋਂ ਬਿਨਾਂ ਭਟਕ ਕੇ ਲੱਭਦਾ ਪਿਆ ਕਿ ਮੈਨੂੰ ਹੁਣ ਤਨ ਕਿਹੜਾ ਲੱਭੇ ਜਿਸ ਵਿੱਚ ਮੈਂ ਆਪਣਾ ਅਗਲਾ ਸਬਰ ਸ਼ੁਰੂ ਕਰਾਂ। ਆਪਾਂ ਕਾਸ ਲਈ ਆਏ ਹਾਂ। ਤਿੰਨ ਚੀਜ਼ਾਂ ਇਨਸਾਨ ਦੀ ਜ਼ਿੰਦਗੀ ਵਿੱਚ ਕਦੀ ਭੁੱਲਣੀਆਂ ਨਹੀਂ ਚਾਹੀਦੀਆਂ। ਇੱਕ ਸੂਫੀ ਦਰਵੇਸ਼ ਦੇ ਜੀਵਨ ਦੀ ਘਟਨਾ ਹੈ, ਸਿਰਫ ਸਮਝਣ ਲਈ। ਉਹ ਬੜੀ ਰੱਬ ਦੀ ਭਗਤੀ ਵਿੱਚ ਗੁੜੁੰਦ ਸੀ। ਕਦੀ ਉਹਨੇ ਨੇਤਰ ਖੋਲਣੇ, ਪਰ ਜਦੋਂ ਉਹਦੀਆਂ ਅੱਖਾਂ ਖੁੱਲਦੀਆਂ ਸਨ, ਉਹਦੀਆਂ ਅੱਖਾਂ ਵਿੱਚੋਂ ਨਿਕਲਦੀ ਕੋਈ ਨਜ਼ਰ ਉਹਦੀਆਂ ਤਰੰਗਾਂ ਹਰ ਆਉਣ ਵਾਲੇ ਬੰਦੇ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਸਨ। ਕਿਉਂਕਿ ਬੰਦਗੀ ਇੱਕ ਇਤਨੀ ਵੱਡੀ ਦਾਤ ਹੈ। ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਅਨਨ ਸਿੱਖ ਨੇ, ਕਹਿੰਦੇ ਨੇ ਇਨਸਾਨ ਤੂੰ ਥਾਂ ਥਾਂ ਦੀ ਮੁਥਾਜੀ ਪਿਆ ਕਰਨੇ, ਕਦੀ ਆਪਣੇ ਸਰੀਰ ਉੱਤੇ ਆਪਣੇ ਮਨ ਉੱਤੇ ਬੰਦਗੀ ਦਾ ਲਿਬਾਸ ਪਾ ਕੇ ਦੇਖ। ਸਮੁੰਦਰ ਦੀ ਤਹਿ ਤੋਂ ਲੈ ਕੇ ਅਸਮਾਨ ਵਿੱਚ ਚਮਕਦੇ ਕੋਈ ਸੂਰਜ ਤੱਕ ਜਿੰਨੀਆਂ ਵੀ ਸ਼ਕਤੀਆਂ ਨੇ ਤੇਰੀਆਂ ਗੁਲਾਮ ਹੋ ਜਾਣਗੀਆਂ, ਤੂੰ ਬੰਦਗੀ ਦਾ ਤੌਕ ਪਾ। ਭਾਈ ਸਾਹਿਬ ਦੇ ਸ਼ਬਦ ਨੇ ਖੈਨ ਫਾਰਸੀ ਦੇ, ਪਰ ਵਿਦਵਤਾਲੀ ਨੇ ਸਿਰਫ ਅਰਥ ਕਰਾਂਗਾ। ਕਹਿਣ ਲੱਗੇ ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਜੇ ਵਡਿਆਈ ਚਾਹੁੰਦੇ, ਜੇ ਤੂੰ ਦੁਨੀਆਂ ਵਿੱਚ ਵੀ ਉੱਚਾ ਉੱਠਣਾ ਚਾਹੁੰਦੇ, ਤੇ ਇੱਕ ਕੰਮ ਕਰੀ, ਪਰਮਾਤਮਾ ਦੀ ਬੰਦਗੀ ਦਾ ਪੱਲੂ ਨਾ ਛੱਡੀ। ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਜੇ ਨਾ ਕੀਤੀ ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ, ਜਿਨ੍ਹਾਂ ਲੋਕਾਂ ਕੋਲ ਬੰਦਗੀ ਨਹੀਂ ਦੁਨੀਆਂ ਤੋਂ ਤੁਰ ਲੱਗਿਆ ਕੇਵਲ ਸ਼ਰਮਿੰਦਗੀ ਹੈ। ਗਰ ਬਜ਼ੁਰਗੀ ਬਾਏ ਦੱਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ। ਅੱਗੇ ਉਹ ਆਪਣੇ ਮਨ ਨੂੰ ਕਹਿੰਦੇ ਨੇ ਸ਼ਰਮ ਕੁਨ, ਹਾਂ ਸ਼ਰਮ ਕੁਨ, ਹਾਂ ਸ਼ਰਮ ਕੁਨ, ਈ ਦਿਲੇ ਤੂੰ ਸੰਗ ਖੁਦਰਾ ਨਰਮ ਕਰ। ਉਹਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਦੇਖ ਤੂੰ ਬੰਦਗੀ ਦੀ ਪੁਸ਼ਾਕ ਆਪਣੇ ਤਨ ਤੇ ਪਾ ਲੈ, ਜੇ ਤੂੰ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਨ੍ਹਾਂ ਨੂੰ ਬੰਦਗੀ ਦਾ ਲਿਬਾਸ ਮਿਲ ਜਾਏ, ਚੇਤੇ ਰੱਖਿਓ ਬਾਦਸ਼ਾਹ ਦੀਆਂ ਪੁਸ਼ਾਕਾਂ ਉਹਨਾਂ ਸਾਹਮਣੇ ਖੇਚ ਹੋ ਜਾਂਦੀਆਂ ਨੇ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ਼ ਮਹਾ ਤਾਂ ਮਾਹੀ ਤੁਰਾਸਤ, ਐਸ ਸਮੁੰਦਰ ਦੀ ਗਹਿਰਾਈ ਤੋਂ ਲੈ ਕੇ ਚੰਦਰਮਾ ਤੇ ਸੂਰਜ ਤੱਕ ਸਾਰੀਆਂ ਤਾਕਤਾਂ ਤੇਰੇ ਗੁਲਾਮ ਨੇ, ਜੇ ਤੂੰ ਰੱਬ ਦੀ ਬੰਦਗੀ ਨੂੰ ਆਪਣੇ ਖਿਰਦੇ ਦੇ ਭਾਂਡੇ ਚ ਟਿਕਾ ਲਵੇਂ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਉਸ ਸੂਫੀ ਦਰਵੇਸ਼ ਨੇ ਰੰਗ ਵਿੱਚ ਰੱਤੇ ਹੋਏ ਨੇ ਰਹਿਣਾ, ਬੋਲਣਾ ਬਹੁਤ ਘੱਟ, ਮਿਲਣਾ ਬਹੁਤ ਥੋੜਾ, ਜਦੋਂ ਰਹਿਣਾ ਆਪਣੀ ਖੁਮਾਰੀ ਦੇ ਵਿੱਚ ਰਹਿਣਾ, ਤੇ ਜਿਉਂ ਜਿਉਂ ਕੋਈ ਨਾਮ ਵਿੱਚ ਜੁੜਦਾ ਭੇਜਣਾ, ਉਹਦੇ ਅੰਦਰ ਦਾ ਰਸ ਬਣਨਾ ਸ਼ੁਰੂ ਹੁੰਦਾ। ਯਾਦ ਰੱਖਿਓ ਭਾਈ ਸਾਹਿਬ ਨੇ ਕਿ ਸ਼ਬਦ ਹੋਰ ਨਾਲ ਪੜਿਆ ਕਿ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਅਸੀਂ ਬਹੁਤ ਕੁਛ ਜਵਾਨ ਨੂੰ ਦਿੱਤਾ ਪਰ ਅਜੇ ਤੱਕ ਤ੍ਰਿਪਤ ਨਹੀਂ ਹੋਈ। ਪਰ ਜਿਸ ਦਿਨ ਇਸ ਰਸਨਾ ਨੂੰ ਪ੍ਰਭੂ ਦੇ ਨਾਮ ਦਾ ਰਸ ਆ ਗਿਆ, ਹਕੀਕਤ ਤੌਰ ਤੇ ਉਸ ਦਿਨ ਇਹ ਹੀ ਜ਼ਬਾਨ ਪੁਕਾਰ ਕੇ ਕਹੇਗੀ, ਰਹਿਣ ਦਿਓ ਲੋਗੋ, ਬਹੁਤ ਕੁਝ ਚੱਕ ਕੇ ਦੇਖ ਲਿਆ, ਪ੍ਰਭੂ ਦੇ ਨਾਮ ਦੇ ਬਰਾਬਰ ਕੋਈ ਵੀ ਰਸ ਨਹੀਂ। ਬਾਬੇ ਫਰੀਦ ਨੇ ਸ਼ੁਰੂਆਤ ਕੀਤੀ। ਮੈਂ ਫਿਰ ਉਸ ਪ੍ਰਸੰਗ ਤੇ ਆਉਣਾ ਕਿ ਉਮਰ ਘਟਦੀ ਪਈ ਹੈ, ਕੁਝ ਆਪਣੇ ਲਈ ਕਰ ਲਈਏ। ਬਾਬੇ ਨੇ ਸ਼ੁਰੂਆਤ ਕੀਤੀ ਸੀ ਜੀਵ ਦੇ ਸਵਾਦ ਤੋਂ। ਪਰਮਾਤਮਾ ਮੇਰ ਕਰੇ, ਅਸੀਂ ਹਰ ਬੰਦਾ ਚਾਹੁੰਦਾ ਮੇਰੀ ਲੋੜ ਪੂਰੀ ਹੋਵੇ। ਅਸੀਂ ਗੁਰੂ ਕੋਲ ਆਉਂਦੇ ਹਾਂ, ਲੋਕ ਸੱਜਣ ਗੁਰਮੁਖ ਗੁਰੂ ਸਾਹਮਣੇ ਬੇਨਤੀਆਂ ਕਰਦੇ ਨੇ, ਹਿੰਦੂ ਵੀਰ ਮੰਦਰਾਂ ਵਿਚ ਜਾ ਕੇ ਪੁਕਾਰ ਕਰਦੇ ਨੇ, ਮੁਸਲਮਾਨ ਵੀਰ ਮਸਜਿਦ ਵਿਚ ਅੱਲਾਹ ਦੇ ਸਾਹਮਣੇ ਪੁਕਾਰ ਕਰਦੇ ਨੇ। ਅਸੀਂ ਆਪਣੀਆਂ ਲੋੜਾਂ ਆਪਣੇ ਇਸ਼ਟ ਸਾਹਮਣੇ ਰੱਖਦੇ ਹਾਂ, ਪਰ ਲੋੜ ਨੂੰ ਲੋੜ ਨਾ ਰਹਿਣ ਦਿਓ। ਜਿਸ ਦਿਨ ਲੋੜ ਪੂਰੀ ਹੋ ਜਾਏ, ਇਹਨੂੰ ਅੰਦਰੋਂ ਨਾਮ ਦੀ ਲਗਨ ਬਣਾ ਲਈਏ। ਬਾਬੇ ਫਰੀਦ ਦੀ ਇੱਕ ਲੋੜ ਸੀ, ਸ਼ੁਰੂਆਤ ਕੀਤੀ। ਮਾਂ ਨੇ ਇਹੀ ਕਿਹਾ ਕਿ ਇਬਾਦਤ ਕਰੇਗਾ, ਤੇ ਪੁੱਛਿਆ ਮਾਂ ਖਾਣ ਨੂੰ ਕੀ ਮਿਲੇਗਾ, ਕਿਉਂਕਿ ਫਰੀਦ ਉਦੋਂ ਕੇਵਲ ਜ਼ਬਾਨ ਦੇ ਸਵਾਦ ਦੇ ਜਾਣੂ ਨੇ। ਉਹਨਾਂ ਕਿਹਾ ਖਾਣ ਨੂੰ ਕੀ ਮਿਲੇਗਾ। ਮਾਂ ਸਿਆਣੀ ਨੇ ਕਿਹਾ ਪੁੱਤਰ ਜਿਹੜੇ ਰੱਬ ਜਪਦੇ ਨੇ ਉਹਨਾਂ ਨੂੰ ਖਾਣ ਨੂੰ ਸ਼ੱਕਰ ਮਿਲਦੀ ਹੈ। ਕਹਾਣੀ ਵੱਲ ਨਹੀਂ, ਪਰ ਜਿਸ ਦਿਨ ਉਹ ਮਹਾਂਪੁਰਸ਼ ਨੇ ਮਾਂ ਦੀ ਦਿੱਤੀ ਕੋਈ ਸਿੱਖਿਆ ਅਨੁਸਾਰ ਅੱਲਾਹ ਦੀ ਇਬਾਦਤ ਸ਼ੁਰੂ ਕੀਤੀ, ਇੱਕ ਦਿਨ ਉਹ ਮਹਾਂਪੁਰਸ਼ ਇਤਿਹਾਸ ਕਹਿੰਦਾ ਕਿ ਮਾਂ ਨੂੰ ਮੁਸੱਲੇ ਦੇ ਥੱਲੇ ਰੱਖਣੀ ਸ਼ੱਕਰ ਭੁੱਲ ਗਈ। ਉਹਨੇ ਮਿੱਟੀ ਚੁੱਕ ਕੇ ਜਦੋਂ ਮੁੱਖ ਤੇ ਰੱਖੀ, ਜੀਭ ਤੇ ਰੱਖੀ, ਤੇ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਹੁਣ ਆਪਾਂ ਕਹਾਂਗੇ ਜੀ ਮਿੱਟੀ ਵਿੱਚੋਂ ਸ਼ੱਕਰ, ਇਹ ਅਤਕਥਨੀ ਨਹੀਂ। ਜਿਸ ਦਿਨ ਜੀਵ ਪਰਮਾਤਮਾ ਦੇ ਨਾਮ ਰਸ ਵਿੱਚ ਭਿੱਜ ਜਾਏ, ਸੱਚ ਜਾਣੋ, ਉਦਨ ਤਾਂ ਜੀਵ ਦੇ ਨੇੜੇ ਆਇਆ ਹੋਇਆ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਇਹ ਤਾਂ ਮਿੱਟੀ ਹੈ। ਉਸ ਮਹਾਂਪੁਰਸ਼ ਨੇ ਜਦੋਂ ਮਾਂ ਨੂੰ ਭੁੱਲੀ ਕੋਈ ਸ਼ੱਕਰ ਦੀ ਪੋਟਲੀ ਮਿਲੀ ਤੇ ਦੌੜ ਕੇ ਆਈ, ਕਹਿਣ ਲੱਗਾ ਰਹਿਣ ਦੇ ਮਾਂ, ਇਸ ਜੀਵ ਦੀ ਸ਼ੁਰੂਆਤ ਇੱਕ ਸ਼ੱਕਰ ਦੀ ਪੋਟਲੀ ਸੀ, ਅੱਜ ਜਿੱਥੇ ਪਹੁੰਚ ਗਿਆ ਵਾਂ, ਸੱਚ ਜਾਣੀ ਮੇਰੇ ਰੱਬ ਵਰਗਾ ਰਸ ਦੁਨੀਆਂ ਦੇ ਕਿਸੇ ਵੀ ਮਿਠਾਸ ਵਿਚ ਨਹੀਂ। ਬਾਬਾ ਜੀ ਦੇ ਬਚਨ ਅਸੀਂ ਪੜ੍ਹਨੇ ਆ ਕਿ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਤੇ ਉਨ੍ਹਾਂ ਦਾ ਨਿੱਜੀ ਤਜਰਬਾ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਨਾਮ ਦਾ ਇੱਕ ਰਸ ਹੈ। ਪਰ ਫਿਰ ਬੇਨਤੀ ਕਰਾਂ ਸੂਫੀ ਦਰਵੇਸ਼, ਰੱਬ ਦੇ ਰੰਗ ਵਿਚ ਰਤਾਂ ਤੇ ਸਾਖੀ ਜਾਂ ਕਹਾਣੀ ਦਾ ਮਤਲਬ ਕੰਨ ਰਸ ਪੈਦਾ ਕਰਨਾ ਨਹੀਂ। ਸਾਖੀ ਦਾ ਅਖਰੀ ਅਰਥ ਹੁੰਦਾ ਹੈ ਗਵਾਹੀ ਦੇਣੀ, ਸਾਖੀ ਹੋਣਾ। ਤੇ ਸਾਖੀ ਦਾ ਭਾਵ ਇਵੇਂ ਕਿ ਤੂੰ ਪਿਛਲਿਆਂ ਤੋਂ ਬੀਤਿਆਂ ਹੋਇਆਂ ਦੀ ਗਵਾਹੀ ਲਏ। ਜੇ ਉਹ ਬਾਣੀ ਵਿਚ ਗਵਾਹੀ ਪੈ ਭਰਦੇ ਨੇ, ਤੂੰ ਆਪਣੇ ਵਰਤਮਾਨ ਨੂੰ ਤੇ ਆਉਣ ਵਾਲੇ ਭਵਿੱਖ ਨੂੰ ਸਾਂਭ ਲੈ। ਉਸ ਦਰਵੇਸ਼ ਕੋਲ ਇੱਕ ਨੌਜਵਾਨ ਰੋਜ਼ ਆਉਂਦਾ ਸੀ। ਉਹਨੇ ਆ ਕੇ ਕੋਲ ਬੈਠਣਾ, ਗੱਲਬਾਤ ਕਰਨੀ, ਪਰ ਕਈ ਵਾਰੀ ਮਜ਼ਾਕ ਉਡਾ ਕੇ ਚਲੇ ਜਾਣਾ। ਉਸ ਮਹਾਂਪੁਰਸ਼ ਨੇ ਦੇਖਿਆ ਰੋਜ਼ ਆਉਂਦਾ, ਗੱਲਬਾਤ ਕਰਦਾ, ਪਰ ਚੰਚਲਤਾਈ ਦੇ ਵਿਚ। ਅੱਜ ਉਹ ਆਇਆ, ਕਹਿਣ ਲੱਗਾ ਬਾਬਾ ਜੀ, ਇਹ ਦਰਵੇਸ਼, ਕੱਲ ਨੂੰ ਮੈਂ ਸ਼ਾਇਦ ਆਪ ਜੀ ਦੀ ਹਾਜ਼ਰੀ ਨਾ ਭਰ ਸਕਾਂ। ਕਿਉਂ? ਮੈਂ ਚੱਲਿਆ ਵਾ ਵਸ ਦੀ ਵਿਚ, ਵਸ ਦੀ ਤੋਂ ਮੁਰਾਦ ਸ਼ਹਿਰ ਵਿਚ, ਬਾਜ਼ਾਰ ਵੀ ਚੱਲਿਆ ਵਾ, ਤੇ ਸ਼ਾਇਦ ਮੈਂ ਕੱਲ ਨਾ ਪਹੁੰਚਾਂ। ਉਸ ਮਹਾਂਪੁਰਖ ਨੇ ਕਿਹਾ ਬੇਟਾ, ਮੈਂ ਤਾਂ ਇਕਾਂਤ ਵਿਚ ਬੈਠਾ ਵਾਂ, ਕਦੀ ਸ਼ਹਿਰ ਵਿਚ ਨਹੀਂ ਗਿਆ। ਬੜੇ ਦਿਨਾਂ ਤੋਂ ਸੋਚਦਾ ਸਾਂ ਕੋਈ ਸ਼ਹਿਰ ਵਿਚ ਬਾਜ਼ਾਰ ਵਿਚ ਜਾਏ, ਆ ਤਿੰਨ ਮੇਰੀਆਂ ਚੀਜ਼ਾਂ ਖਰੀਦ ਕੇ ਲੈ ਆਵੇਂ। ਉਹਨੇ ਕਿਹਾ ਸਾਧੂ, ਤਿੰਨ ਚੀਜ਼ਾਂ ਦੀ ਕਿਹੜੀ ਲੋੜ ਪੈ ਗਈ? ਉਸ ਫਕੀਰ ਨੇ ਕਿਹਾ ਬੇਟਾ, ਪੈਨਸਿਲ ਲੈ ਜਾਂ ਕਲਮ ਲੈ, ਕਾਗਜ਼ ਉੱਤੇ ਆ ਤਿੰਨ ਚੀਜ਼ਾਂ ਚੰਗੀ ਤਰ੍ਹਾਂ ਨੋਟ ਕਰ ਲੈ। ਕਹਿਣ ਲੱਗਾ ਮੇਰੀ ਯਾਦ ਸ਼ਕਤੀ ਬਹੁਤ ਤੇਜ਼ ਹੈ, ਤੁਸੀਂ ਜ਼ਬਾਨੀ ਕਹੋ, ਮੈਂ ਹੁਣੇ ਦੱਸ ਦਿਆਂਗਾ। ਤੇ ਉਸ ਮਹਾਂਪੁਰਸ਼ ਨੇ ਕਿਹਾ ਨਹੀਂ, ਬੰਦੇ ਤਾਂ ਲਿਖੇ ਹੋਏ ਨੂੰ ਵੀ ਭੁੱਲਦੇ ਪਏ ਨੇ, ਯਾਦ ਸ਼ਕਤੀ ਤੇਰੀ ਦੁਨੀਆਂ ਦੀਆਂ ਗੱਲਾਂ ਲਈ ਬਹੁਤ ਤੇਜ਼ ਏ, ਪਰ ਜੋ ਕੁਝ ਮੈਂ ਤੈਨੂੰ ਦੱਸਣਾ ਚਾਹੁੰਦਾ ਉਹ ਕਦੀ ਤੂੰ ਯਾਦ ਨਹੀਂ ਕੀਤਾ। ਕਹਿਣ ਲੱਗਾ ਦੱਸੋ ਮੈਂ ਕੀ ਲਿਖਾਂ? ਤੇ ਉਸ ਮਹਾਂਪੁਰਖ ਨੇ ਕਿਹਾ, ਕਹਿਣ ਲੱਗਾ ਪਹਿਲੀ ਮੇਰੀ ਚੀਜ਼ ਦਾ ਨਾਮ ਹੈ ਕਿ ਵਧੇ ਵਧੇ, ਧਿਆਨ ਦਿਆ ਜੇ, ਔਧ ਘਟੈ ਦਿਨ ਸਰੈ ਨਾਰੇ, ਵਧੇ ਵਧੇ। ਉਹਨੇ ਕਿਹਾ ਵਧੇ ਵਧੇ ਕਿਹੜੀ ਚੀਜ਼? ਕਹਿਣ ਲੱਗਾ ਬੇਟਾ ਦੂਸਰੀ ਲਿਖ, ਘਟੇ ਘਟੇ। ਉਹ ਫਿਰ ਚੁਕੰਨਾ ਹੋ ਗਿਆ ਘਟੇ ਘਟੇ ਦਾ ਭਾਵ ਕੀ ਤੇ ਉਹਨੇ ਤੀਸਰੀ ਗੱਲ ਕੀ ਕਹਿਣ ਲੱਗਾ ਬੇਟਾ ਤੀਸਰੀ ਵੀ ਲਿਖ ਲੈ ਨਾ ਵਧੇ ਤੇ ਨਾ ਘਟੇ ਉਹ ਕਹਿੰਦਾ ਅੱਜ ਤੀਕਰਾ ਬਹੁਤ ਕੁਝ ਖਰੀਦਿਆ ਪਰ ਇਹ ਨਹੀਂ ਪਤਾ ਵਧੇ ਵਧੇ ਖਾਣ ਵਾਲੀ ਪਹਿਨਣ ਵਾਲੀ ਘਟੇ ਘਟੇ ਜਾਂ ਨਾ ਵਧੇ ਨਾ ਘਟੇ ਇਹ ਕਿਹੜੀ ਚੀਜ਼ ਹੈ ਕਹਿੰਦਾ ਪੁੱਤਰ ਬਾਜ਼ਾਰ ਵੀ ਜਾਈ ਇਹ ਜ਼ਰੂਰ ਤੈਨੂੰ ਉੱਤਰ ਮਿਲੇਗਾ ਉਹ ਬਾਜ਼ਾਰ ਵਿੱਚ ਗਿਆ ਮੈਂ ਸੰਖੇਪ ਜੀ ਗੱਲ ਮੁਕਾਵਾਂ ਉਹਨੇ ਖਰ ਦੁਕਾਨ ਤੇ ਪੁੱਛਿਆ ਪੰਸਾਰੀ ਨੂੰ ਪੁੱਛਿਆ ਗਹਿਣੇ ਘੜਨ ਵਾਲੇ ਨੂੰ ਪੁੱਛਿਆ ਹਰ ਇੱਕ ਨੇ ਸੁਣ ਕੇ ਮਜ਼ਾਕ ਉਡਾਇਆ ਕਹਿਣ ਲੱਗੇ ਨਾਦਾਨ ਚੇਤੇ ਰੱਖੀ ਜਿਨੇ ਤੈਨੂੰ ਲਿਖ ਕੇ ਭੇਜਿਆ ਹੋ ਸਕਦਾ ਉਹਨੇ ਤੇਰਾ ਮੌਜੂ ਬਣਾਉਣ ਲਈ ਮਜ਼ਾਕ ਉਡਾਉਣ ਲਈ ਇਹ ਚੀਜ਼ਾਂ ਤੈਨੂੰ ਲਿਖ ਕੇ ਦਿੱਤੀਆਂ ਹੋਣ ਵਾਪਸ ਆਇਆ ਮਨ ਨੇ ਕਿਹਾ ਇਸ ਫਕੀਰ ਨੇ ਸ਼ਾਇਦ ਬਦਲਾ ਲਿਆ ਮੈਨੂੰ ਬਾਜ਼ਾਰ ਵਿਚ ਮੇਰੇ ਇਸ ਅੰਦਰ ਨੂੰ ਨੀਵਿਆਂ ਦਿਖਾਉਣ ਲਈ ਤੁਰਿਆ ਆਉਂਦਾ ਤੇ ਰਸਤੇ ਵਿਚ ਕੋਈ ਹੋਰ ਦਰਵੇਸ਼ ਬੈਠਾ ਸੀ ਉਹਨੂੰ ਦੇਖਦਿਆਂ ਸਾਰ ਮਨ ਚ ਆਇਆ ਕਿ ਇਹਨੂੰ ਹੀ ਪੁੱਛ ਲਵਾਂ ਕਿ ਸ਼ਾਇਦ ਇਹ ਫਕੀਰ ਦੀਆਂ ਰਮਜ਼ਾਂ ਨੂੰ ਇਹ ਜਾਣਦਾ ਹੋਵੇ ਉਸ ਦੇ ਕੋਲ ਬੈਠਾ ਦੋ ਕੁ ਮਿੰਟ ਗੱਲਬਾਤ ਕੀਤੀ ਕਹਿੰਦਾ ਬਾਬਾ ਆ ਤਿੰਨ ਗੱਲਾਂ ਬਾਰੇ ਤੈਨੂੰ ਕੋਈ ਜਾਣਕਾਰੀ ਹੈ ਕਹਿੰਦਾ ਦੱਸ ਕਿਹੜੀਆਂ ਉਹਨੇ ਕਾਗਜ਼ ਦਾ ਟੁਕੜਾ ਖੋਲ ਕੇ ਕਿਹਾ ਵਧੇ ਵਧੇ ਘਟੇ ਘਟੇ ਨਾ ਵਧੇ ਤੇ ਨਾ ਘਟੇ ਉਹ ਖਸ ਪਿਆ ਤਾੜੀ ਮਾਰ ਕੇ ਹੱਸਿਆ ਫਕੀਰ ਕਹਿਣ ਲੱਗਾ ਕਿਸੇ ਮੇਰੇ ਵਰਗੇ ਨੇ ਲਿਖੀਆਂ ਹੋਣੀਆਂ ਉਹ ਕਹਿੰਦਾ ਬਾਬਾ ਤੈਨੂੰ ਕਿਵੇਂ ਪਤਾ ਲੱਗ ਗਿਆ ਮੇਰੇ ਵਰਗੀਆਂ ਲਿਖੀਆਂ ਨੇ ਕਹਿਣ ਲੱਗੇ ਫਕੀਰਾਂ ਦੀ ਬੋਲੀ ਫਕੀਰ ਹੀ ਜਾਣਦੇ ਨੇ ਦੂਜੇ ਨੂੰ ਕੀ ਪਤਾ ਇਹਨਾਂ ਦੇ ਅਰਥ ਕੀ ਨੇ ਕਹਿੰਦਾ ਬਾਬਾ ਇੱਕ ਪਰਉਪਕਾਰ ਕਰ ਮੈਨੂੰ ਦੱਸ ਮੈਂ ਖਰੀਦ ਕੇ ਲਿਜਾਣੀਆਂ ਨੇ ਤਿੰਨ ਚੀਜ਼ਾਂ ਖੈਣ ਕੀ ਕਹਿੰਦਾ ਪੁੱਤਰ ਇਹ ਖਰੀਦਣ ਵਾਲੀਆਂ ਨਹੀਂ ਇਹ ਤਾਂ ਜਨਮ ਸਿੱਧ ਸਾਰਿਆਂ ਦੇ ਅੰਦਰ ਪਈਆਂ ਉਹਨੇ ਕਿਹਾ ਵੀ ਜਨਮ ਸਿੱਧ ਆਖਣ ਲੱਗਾ ਦੇਖ ਜਿੱਥੇ ਫਕੀਰ ਨੇ ਲਿਖਿਆ ਵਧੇ ਵਧੇ ਇਹਦੇ ਸਾਹਮਣੇ ਲਿਖਦੇ ਤਮਾ ਤ੍ਰਿਸ਼ਨਾ ਜਿੱਥੇ ਉਹਨੇ ਲਿਖਿਆ ਘਟੇ ਘਟੇ ਇਹਦੇ ਸਾਹਮਣੇ ਲਿਖਦੇ ਆਰਬਲਾ ਉਮਰ ਆਰਜ਼ਾ ਤੇ ਜਿੱਥੇ ਉਹਨੇ ਲਿਖਿਆ ਨਾ ਵਧੇ ਨਾ ਘਟੇ ਇਹਦੇ ਸਾਹਮਣੇ ਲਿਖਦੇ ਸਵਾਸ ਬਸ ਇਹਨਾਂ ਤਿੰਨਾਂ ਗੱਲਾਂ ਨੂੰ ਸਮਝ ਕੇ ਰੱਬ ਵਾਲੇ ਪਾਸੇ ਤੁਰ ਪਓ ਫਿਰ ਉਹਦੀ ਵਿਆਖਿਆ ਕੀਤੀ ਕਹਿਣ ਲੱਗੇ ਜਨਮ ਤੋਂ ਬਾਅਦ ਜੇ ਬੰਦੇ ਦੇ ਅੰਦਰ ਰੱਬ ਦਾ ਨਾਮ ਨਹੀਂ ਤੇ ਅੰਦਰ ਜਿਹੜੀ ਅੱਗ ਨਾਮ ਵਾਲੇ ਪਾਸੇ ਪ੍ਰਜਵਲਿਤ ਹੋਣੀ ਸੀ ਉਹ ਤ੍ਰਿਸ਼ਨਾ ਦਾ ਰੂਪ ਧਾਰਨ ਕਰਦੀ ਏ ਜਿਉਂ ਜਿਉਂ ਬੰਦੇ ਦੀ ਉਮਰ ਘਟਦੀ ਏ ਤਿਉਂ ਤਿਉਂ ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਵੱਧਦੀ ਹੈ ਜੇ ਨਾਮ ਨਹੀਂ ਤਾਂ ਮੈਂ ਸ਼ਬਦ ਵਰਤ ਰਿਹਾ ਜੇ ਸਿਮਰਨ ਨਹੀਂ ਵਧੇ ਵਧੇ ਜਨਮ ਤੋਂ ਲੈ ਕੇ ਮਰਨ ਤੱਕ ਜਿਹੜੀ ਅੰਦਰ ਚੀਜ਼ ਵੱਧਦੀ ਉਹ ਤ੍ਰਿਸ਼ਨਾ ਹੈ ਕਹਿਣ ਲੱਗਾ ਘਟੇ ਘਟੇ ਕਹਿਣ ਲੱਗਾ ਪੁੱਤਰ ਜਨਮ ਤੋਂ ਲੈ ਕੇ ਮੌਤ ਤੱਕ ਜਿਹੜੀ ਚੀਜ਼ ਘਟਦੀ ਹੈ ਉਹ ਹੈ ਉਮਰ ਉੱਥੇ ਉਹਨੇ ਨਾਲ ਬਚਨ ਕਹਿ ਦਿੱਤੇ ਕਿ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਔਦ ਘਟੈ ਦਿਨ ਸਰੈ ਨਾਰੇ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਛੀਜੈ ਕਾਲ ਅਖੇਰੀ ਫਿਰੈ ਬਦਕ ਜੋ ਕਹੋ ਕਵਨ ਵਿਦ ਕੀਜੈ ਕਬੀਰ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਚ ਪਹਿਲਾ ਸ਼ਬਦ ਕਿਹੜਾ ਹੈ ਜਿਹੜੇ ਬਾਣੀ ਪੜਨ ਵਾਲੇ ਨੇ ਉਹਨਾਂ ਨੂੰ ਪਤਾ ਹੋਵੇਗਾ ਪਹਿਲਾ ਸ਼ਬਦ ਕਬੀਰ ਸਾਹਿਬ ਦਾ ਇੱਕ ਮਾਂ ਨੂੰ ਜਿਹੜੀ ਗੋਦੀ ਵਿਚ ਲੈ ਕੇ ਬੱਚੇ ਨੂੰ ਲੋਰੀਆਂ ਵੀ ਦਿੰਦੀ ਏ ਉਹਨੂੰ ਮੁਖਾਤਬ ਕਰਕੇ ਉਹਨਾਂ ਉਚਾਰਨ ਕੀਤਾ ਤੇ ਭਗਤ ਬਾਣੀ ਜਦੋਂ ਸ਼ੁਰੂ ਹੁੰਦੀ ਏ ਪਹਿਲਾ ਸ਼ਬਦ ਸ਼ੁਰੂ ਹੀ ਇਹ ਵੇ ਕਬੀਰ ਸਾਹਿਬ ਨੇ ਕਿਹਾ ਕਿ ਮਾਂ ਆਪਣੇ ਪੁੱਤਰ ਨੂੰ ਗੋਦ ਵਿਚ ਬਿਠਾ ਕੇ ਲੋਰੀਆਂ ਵੀ ਦਿੰਦੀ ਏ ਜਦੋਂ ਉਹਦੇ ਜਨਮ ਵਾਲਾ ਦਿਨ ਸਾਲ ਬਾਅਦ ਹੁੰਦਾ ਤੇ ਇਕੱਠ ਵਿਚ ਖਲੋ ਕੇ ਕਹਿੰਦੀ ਏ ਅੱਜ ਮੇਰਾ ਪੁੱਤਰ ਇੰਨੇ ਸਾਲ ਦਾ ਵੱਡਾ ਹੋ ਗਿਆ ਕਹਿਣ ਲੱਗੇ ਚੱਲੀਏ ਮਾਂ ਸਿਰਫ ਤੂੰ ਦੁਨੀਆਦਾਰਾਂ ਵਾਲੀ ਜ਼ਿੰਦਗੀ ਜੀਨੀ ਏ ਤੈਨੂੰ ਪੁੱਤਰ ਦੀ ਉਮਰ ਵੱਧਦੀ ਲੱਗਦੀ ਪਈ ਏ ਉੱਤੇ ਮੌਤ ਖਲੋਤੀ ਖੱਸ ਕੇ ਕਹਿੰਦੀ ਏ ਨਹੀਂ ਮਾਂ ਅੱਜ ਇਹ ਨਾ ਕਹੇ ਮੇਰਾ ਪੁੱਤਰ ਵੱਡਾ ਹੋ ਗਿਆ ਚੇਤੇ ਰੱਖੀ ਜਿੰਨੀ ਉਮਰ ਮਿਲੇ ਸੀ ਜ਼ਿੰਦਗੀ ਦਾ ਇੱਕ ਸਾਲ ਹੋਰ ਘਟ ਗਿਆ ਕਿਉਂਕਿ ਜਨਮ ਵਾਲੇ ਦਿਨ ਅਸੀਂ ਕਹਿੰਦੇ ਹਾਂ ਵੱਡਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੀ ਛੋਟਾ ਹੋ ਰਿਹਾ ਹੈ ਬਾਣੀ ਚ ਬਚਨ ਹੁੰਦਾ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ मोर मोर कर अदक लाड तर पेकत ही जमराओ कसे। मां कहंदी है मेरा ते मौत हस के कहंदी है मेरा कहण वालिए ए तेरा नहीं, एक दिन तू चली जाएगी तेरी गोद तो बाद मौत कहंदी है मेरा बन जाएगा। जेड़ी चीज वधदी है मनुखी जिंदगी विच नाम तो विखून ओ तृष्णा है, जेड़ी घटदी है ओ उम्र है, ते जेड़ा ना वधने ना घटने ओ श्वास ने जिन्ने रब ने लिख के पा दिते ने। बाबा जी ने बाणी च क्या नण काले सब दिवस सांस ने बदन घटन तिल सार, जिन्ने को गिण के पा दिते ने ना प्यारिया इना वधना घटना नहीं। पहला शब्द सी के आपे नू पहचानो के एक दिन जिंदगी दा खोर निकल गया है। असी कुछ लैण आए हां, कदी बच्चे दे जन्म वेले तुसी देखो पावे असी ये शब्द कथा वाले धर्म दी गल करन वाले कह देने हां के दुनिया विच कोई किसे दे नाल नहीं जाना, सब ने खाली जाना। बाणी दी बरीकी नू समझो जपजी साहिब पढ़न वाले हो, जिस दिन दी रब ने सृष्टि बनाई है ना कोई खाली आया ते ना कोई खाली गया है। धन नहीं नाल गया, पदवियां नाल नहीं गईयां, पुत्र धियां ते ऐश्वर्ज नाल नहीं गए, पर जपजी साहिब विच इक बचन हुंदा पुन्नी पापी आखण नाहे कर कर करना लिख लै जाहे। कर कर करना लिख लै जाहो के पुन्न ते पाप तां खर बंदे नाल गए ने। बाणी विच बचन हुंदा कह लगे नानक सुती पई है जान विरती सन, गुणा गवाई गंठली अवगण चली बन। कि बंदे दे गुण अवगण नाल नहीं जांदे, किवें कोई खाली जांदा है। जपजी साहिब दा सलोक पढ़ने चंगियाईयां बुरियाईयां वाचै धर्म हदूर, जे चंगियाईयां ते बुरियाईयां वाचियां जांदियां ने ते फिर खाली कोई नहीं जांदा, कोई चंगियाई लै के तुर जांदा ते कोई बुरियाई लै के तुर जांदा है। जाना किसे ने खाली खत नहीं। हां बाहर दे खत सानू कोई समझांदे ने, इंसान दा बच्चा जन्म लैंदा है एक घंटे दा बच्चा ओदी मुट्ठी तुसी देखोगे मीती खोवेगी, मुठियां बंद खोण गियां। जे बच्चे दी मुठ्ठी खोलन दा यतन करो ओ सूक्ष्म उंगलां नू परत के फिर अपनियां तलियां विच घुटेगा। जमदे होए हर इंसान दे बच्चे दी मुठ्ठी बंद है, पर जदों दुनिया तो तुरन लगदा मौत दोनों हथ खोल देंदी है। मरियां दे खत बंद नहीं छेती खुंदे, जमदियां दियां मुठ्ठियां बंद ने, मरियां दे खत खुले ने। ह्यूमन बीइंग हर इंसान दे, मेरे सतगुरु ने कहा देख जिस वेले जन्म वेले तेरी मुठ्ठी बंद है, परमात्मा कहिंदा इस मुठ्ठी विच जो कुछ मैं तेनू दे के चल तो रहा है इनू संकोच के वरती, जे ना संकोच के वरत्या मौत वेले मैं खोल देनी है तेरे दोनों हाथ खाली हो जाने। मुठ्ठी विच श्वास लैके आए हां, मुठ्ठी विच अकल लैके आए हां, इस मुठ्ठी विच रब दी दया नाल कीमती मनुखी जन्म दी दात लेके आया, ते जे इस मुठ्ठी विच पई कोई दौलत नूं वरतन दी जांच आ जाए फिर गुरमुख लाहा लेके जांदे। फिर बेनती करा कि उम्र घटदी पई ए, नाम दा रस पी। पहला शब्द जेड़ा भाई साहब ने पढ़िया ओदे अर्थ करने बहुत जरूरी सन, ए शब्द दियां अस्थाई दियां तुकां सन के सब इकट्ठे होए आया घर जासन वाट वटाया, गुरमुख लाहा लै गए मनमुख चले मूल गवाए जीओ। ए शब्द की है, देखो ए शब्द विच चोखियां कोई गुंजला नहीं, समझिए साडे पेंडू कल्चर नाल संबंधित शब्द सी जो भाई साहब ने गाया। हर पेंडू बंदा शहरी बंदा इन्हां शब्दां दे भाव नूं समझे ते इको दम कहेगा वाह आ तां असीं रोज देखने पए जेड़ा शब्द अज भाई साहब कीर्तन च गा के गए। की सी ओ पिंडां विच छिंज पैंदी ए, छिंज आप समझदे हो पहलवाना दे कुश्तियां दे अखाड़े लगदे ने, ते खुंदा की है जदों छिंज पैंदी ए तमाशबीन लोक जां छिंज वेखण वाले लोक चौगिरदे आ के वृताकार विच खड़े हो जांदे ने, ते जिन्हां ने कुश्ती लड़नी है आम तौर ते पिंडां विच ओ मेलियां विच की करदे सन, पहला कपड़े पा के उन्हां ने छिंज दे विच घूमना अखाड़े विच घूमना, ते ओदा मतलब हुंदा सी कि ए पहलवान अखाड़े विच उतरे ਜੇ ਕਿਸੇ ਵਿਚ ਦਮ ਹੈ ਤੇ ਇਹਦੇ ਨਾਲ ਹੱਥ ਮਿਲਾ ਕੇ ਬਸਤਰ ਉਤਾਰ ਕੇ ਕੁਸ਼ਤੀ ਲੜਨ ਵਾਸਤੇ ਆ ਜਾਏ। ਕੀ ਸੀ ਇਹਦੇ ਅਰਥ? ਜੋ ਸ਼ਬਦ ਸੁਣਿਆ, ਫਿਰ ਜਦੋਂ ਉਸ ਪਹਿਲਵਾਨ ਨੇ ਫੇਰਾ ਪਾਉਣਾ, ਉਹਦੇ ਬਰਾਬਰ ਦੇ ਲੋਕਾਂ ਨੇ ਆ ਕੇ ਉਹਦੇ ਵਰਗੇ ਨੇ ਹੱਥ ਮਿਲਾਉਣਾ ਤੇ ਫਿਰ ਕੁਸ਼ਤੀ ਸ਼ੁਰੂ ਹੋਣੀ। ਜਿਹੜਾ ਬੰਦਾ ਕੁਸ਼ਤੀ ਜਿੱਤ ਜਾਂਦਾ ਸੀ, ਇੱਕੋ ਦਮ ਉਹਦੇ ਹੱਥ ਵਿਚ ਝੰਡੀ ਪਕੜਾ ਕੇ ਕੱਪੜਾ ਪਕੜਾ ਕੇ ਬਾਂਹ ਉੱਚੀ ਕਰਦੇ ਸਨ ਕਿ ਇਹ ਕੁਸ਼ਤੀ ਜਿੱਤ ਗਿਆ। ਮੇਰੇ ਗੁਰੂ ਸਾਹਿਬ ਨੇ ਕਿਹਾ, ਆ ਸੰਸਾਰ ਰੱਬ ਨੇ ਕੀ ਬਣਾਇਆ? ਇਹ ਇੱਕ ਛਿੰਝਕ ਹੈ, ਇਹ ਕੁਸ਼ਤੀ ਦਾ ਅਖਾੜਾ ਹੈ, ਸਿਰਫ ਇੱਕ ਪੱਖ ਹੈ। ਹਾਲਾਂ ਬਾਬਾ ਜੀ ਦੀ ਬਾਣੀ ਵਿਚ ਤਾਂ ਸੰਸਾਰ ਇੱਕ ਬਾਜ਼ਾਰ ਹੈ। ਭਾਈ ਸਾਹਿਬ ਨੇ ਕਿਹਾ, ਗੁਰਮੁਖ ਲਾਹਾ ਲੈ ਗਏ, ਤੁਸੀਂ ਸ਼ਹਿਰ ਨਾਲ ਸੰਬੰਧਿਤ ਸੱਜਣ ਬੈਠੇ ਹੋ, ਬਾਜ਼ਾਰ ਵਿਚ ਦੁਕਾਨ ਹੁੰਦੀ ਏ। ਮਲੋਟ ਮੈਂ ਇੱਕ ਬੇਨਤੀ ਕੀਤੀ ਸੀ, ਦੁਕਾਨ ਵਿਚ ਘਰ ਨਹੀਂ, ਬਹੁਤਾਤ ਵਿਚ ਹੋ ਸਕਦਾ ਕਈਆਂ ਨੇ ਉੱਤੇ ਘਰ ਬਣਾਏ ਹੋਣ, ਪਰ ਆਮ ਤੌਰ ਤੇ ਬਾਜ਼ਾਰ ਵਿਚ ਦੁਕਾਨ ਹੈ ਤੇ ਦੁਕਾਨ ਵਿਚ ਬੈਠਾ ਹੋਇਆ ਬੰਦਾ ਸਵੇਰ ਤੋਂ ਸ਼ਾਮ ਤੱਕ ਕਮਾਈ ਕਰਦਾ, ਇਸ ਕਰਕੇ ਕਿ ਮੇਰਾ ਘਰ ਕਿਤੇ ਬਣ ਜਾਏ। ਦੁਕਾਨ ਵਿਚ ਕੀਤੀ ਹੋਈ ਕਮਾਈ ਘਰ ਬਣਾਉਂਦੀ ਹੈ, ਦੁਕਾਨ ਵਿਚ ਲਿਆ ਹੋਇਆ ਮੁਨਾਫਾ ਬੰਦੇ ਨੂੰ ਜ਼ਿੰਦਗੀ ਦੇ ਦਿਨ ਬਤੀਤ ਕਰ ਲਈ ਹਵੇਲੀਆਂ ਤੇ ਘਰ ਦਿੰਦਾ। ਬਾਜ਼ਾਰ ਦੀ ਦੁਕਾਨ ਦੁਨੀਆਂ ਦਾ ਘਰ ਬਣਾਉਂਦੀ ਏ। ਸੰਸਾਰ ਇੱਕ ਬਾਜ਼ਾਰ ਹੈ, ਜੇ ਨਾਮ ਧਨ ਖੱਟ ਕੇ ਚਲੇ ਜਾਵਾਂਗੇ ਤੇ ਰੱਬ ਦੇ ਘਰ ਵੀ ਸਾਡਾ ਟਿਕਾਣਾ ਬਣ ਜਾਵੇਗਾ। ਜਿਹੜੇ ਬੰਦੇ ਬਾਜ਼ਾਰ ਵਿਚ ਕਮਾਈ ਨਾ ਕਰਨ, ਉਹਨਾਂ ਦੇ ਘਰ ਕਿੱਥੇ ਬਣਨਗੇ? ਹਜ਼ੂਰ ਨੇ ਕਿਹਾ ਕਿ ਸੰਸਾਰ ਇੱਕ ਬਾਜ਼ਾਰ ਹੈ। ਬਾਣੀ ਵਿਚ ਇਹ ਵੀ ਇੱਕ ਇਹ ਵੀ ਬਚਨ ਆਇਆ, ਕਹਿਣ ਲੱਗੇ ਕਿਉਂ ਦੁਨੀਆਂ ਤੋਂ ਨਫ਼ਰਤ ਕਰਨਾ ਹੈ? ਇਹ ਰੱਬ ਨੇ ਆਪਣਾ ਬਾਗ ਬਣਾਇਆ ਹੈ, ਇਸ ਬਾਗ ਵਿਚ ਫੁੱਲ ਵੱਖ ਵੱਖ ਰੰਗਾਂ ਦੇ ਨੇ, ਪਰ ਚੇਤੇ ਰੱਖੀ ਪਾਣੀਆਂ ਸਾਰਿਆਂ ਦੀ ਜੜ੍ਹਾਂ ਵਿਚ ਇੱਕ ਹੀ ਪਾਇਆ ਹੈ। ਇਹ ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਪਰ ਜਿਹੜਾ ਬਚਨ ਸੀ ਸੰਸਾਰ ਇੱਕ ਅਖਾੜਾ ਹੈ, ਬੰਦਾ ਇੱਥੇ ਕੁਛ ਸੰਘਰਸ਼ ਕਰਨ ਆਇਆ। ਕਦੀ ਝਾਤੀ ਮਾਰ ਕੇ ਦੇਖੀਏ, ਭਾਈ ਵੀਰ ਸਿੰਘ ਉਹਨਾਂ ਨੇ ਇੱਕ ਬੜੀ ਸੋਹਣੀ ਚਾਰ ਕੁ ਸਤਰਾਂ ਦੀ ਕਵਿਤਾ ਕਹੀ ਸੀ। ਉਹ ਕਹਿੰਦਾ, ਕੁਛ ਲੋਕ ਐਸੇ ਨੇ ਜਿਹੜੇ ਤੁਰਨ ਤੋਂ ਪਹਿਲਾਂ ਆਪਣੀ ਮੰਜ਼ਿਲ ਹੀ ਨਹੀਂ ਮਿੱਥਦੇ, ਬੇਮੁਹਾਰੇ ਤੁਰੇ ਫਿਰਦੇ ਨੇ। ਇਹ ਮਿੱਥਿਆ ਹੀ ਨਹੀਂ ਕਿ ਮੈਂ ਪਹੁੰਚਣਾ ਕਿੱਥੇ ਵੇ। ਦੁਨੀਆਂ ਦਾ ਕੋਈ ਵੀ ਇਨਸਾਨ ਓਨੀ ਦੇਰ ਤੱਕ ਜ਼ਿੰਦਗੀ ਵਿਚ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਆਪਣੀ ਮੰਜ਼ਿਲ ਨਾ ਮਿੱਥੇਗਾ। ਜਿਹੜੇ ਮੰਜ਼ਿਲ ਨਹੀਂ ਮਿੱਥਦੇ, ਉਹ ਦੁਰਾਹਿਆਂ ਤੇ ਚੁਰਾਹਿਆਂ ਤੇ ਭਟਕਦੇ ਰਹਿੰਦੇ ਨੇ। ਜਿਹੜੇ ਮੰਜ਼ਿਲ ਮਿੱਥ ਕੇ ਤੁਰਦੇ ਨੇ, ਉਹ ਆਪਣੇ ਮੁਕਾਮ ਤੇ ਪਹੁੰਚਦੇ ਨੇ। ਗੁਰੂ ਨੇ ਬਾਣੀ ਚ ਸਾਡੀ ਮੰਜ਼ਿਲ ਮਿੱਥੀ, ਰੋਜ਼ ਅਸੀਂ ਵੀ ਰਹਿ ਰਾਸ ਵਿਚ ਪੜ ਦਿੱਤਾ ਕਿ ਭਈ ਪ੍ਰਾਪਤ ਮਨੁੱਖ ਦੇ ਖੁਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਪਰ ਕੀ ਅਸੀਂ ਮੰਜ਼ਿਲ ਵੱਲ ਤੁਰੇ? ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੁਰੂ ਨੇ ਮੰਜ਼ਿਲ ਮਿੱਥ ਕੇ ਕਿਹਾ ਕਿ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਬਾਬਾ ਜੀ ਨੇ ਕਿਹਾ, ਉਸ ਪਰਮਾਤਮਾ ਦੇ ਚਰਨਾਂ ਚ ਬੇਨਤੀ ਕਰ ਕਿ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਕੈ ਦੇਹ ਦਰਸ਼ ਕਰ ਰਾਇਆ। ਕੀ ਮੰਜ਼ਿਲ ਮਿਥੀਏ? ਭਾਈ ਸਾਹਿਬ ਨੇ ਕਿਹਾ, ਲੂਣਾ ਦਿੱਤਾ ਉਹ ਕਵਿਤਾ ਦੀਆਂ ਸਤਰਾਂ ਨੇ ਕਿ ਉੱਚਾ ਉੱਠ ਜ਼ਮੀ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ। ਉੱਠ ਹਿੰਮਤ ਕਰ, ਕਿਉਂ ਡਿੱਗ ਪਏ? ਸ਼ਾਇਦ ਮੈਂ ਜੇ ਪਿਛਲੇ ਦੀਵਾਨਾਂ ਵਿਚ ਉਦਾਹਰਨ ਦਿੱਤੀ ਹੋਵੇ, ਮੈਨੂੰ ਬਖਸ਼ ਦਿਆ ਜੇ, ਮੈਂ ਰਿਪੀਟ ਜੇ ਕਰਨ ਲੱਗਾ ਹੋਵਾਂ। ਕਦੀ ਤੁਸੀਂ ਸ਼ੁਤਰ ਮੁਰਗ ਨੂੰ ਦੇਖੋ, ਉਹਨੂੰ ਰੱਬ ਨੇ ਖੰਭ ਬੜੇ ਦਿੱਤੇ ਨੇ, ਪਰ ਬਦਕਿਸਮਤੀਏ ਖੰਭ ਖੋਣ ਦੇ ਬਾਵਜੂਦ ਉਹ ਆਕਾਸ਼ ਵਿਚ ਗਗਨ ਵਿਚ ਉਡਾਰੀ ਨਹੀਂ ਮਾਰ ਸਕਦਾ। ਖੰਭ ਖੈਣ ਪਰ ਉਡਾਰੀ ਨਹੀਂ। ਆ ਮੁਰਗੀ ਕੁਕੜੀ ਵੱਲ ਝਾਤੀ ਮਾਰੋ, ਪਰਮਾਤਮਾ ਨੇ ਖੰਭ ਇਹਨੂੰ ਵੀ ਦਿੱਤੇ ਨੇ, ਤੇ ਜੇ ਹੱਥਾਂ ਵਿਚ ਪਕੜ ਕੇ ਆਕਾਸ਼ ਵਿਚ ਉਡਾਓ, ਭੱਦੀ ਜੀ ਉਡਾਰੀ ਮਾਰਨ ਤੋਂ ਬਾਅਦ ਫਿਰ ਜ਼ਮੀਨ ਤੇ ਡਿੱਗ ਪਏਗੀ। ਪਰ ਕਦੀ ਬਾਜ਼ ਵੱਲ, ਕਦੀ ਉਕਾਬ ਵੱਲ ਝਾਤੀ ਮਾਰ ਕੇ ਦੇਖੋ, ਪਰਮਾਤਮਾ ਨੇ ਖੰਭ ਇਹਨਾਂ ਨੂੰ ਵੀ ਦਿੱਤੇ ਨੇ, ਪਰ ਇਹਨਾਂ ਦੇ ਜੀਵਨ ਦੀ ਹਰਕਤ ਮੁਰਗੀ ਵਰਗੀ ਜਾਂ ਸ਼ੁਤਰ ਮੁਰਗ ਵਰਗੀ ਨਹੀਂ। ਜੇ ਖੰਭ ਪਸਾਰ ਕੇ ਉੱਠ ਪਏ ਤੇ ਚੇਤੇ ਰੱਖਿਓ, ਆਪਣੀ ਮੰਜ਼ਿਲ ਤੋਂ ਪਹਿਲਾਂ ਕਿਤੇ ਟਿਕਦੇ ਨਹੀਂ। ਕੁਝ ਲੋਕ ਐਸੇ ਨੇ, ਹਰ ਬੰਦੇ ਨੂੰ ਰੱਬ ਨੇ ਚਿੰਤਨ ਕਰਨ ਦੀ ਤਾਕਤ ਦਿੱਤੀ, ਹਰ ਬੰਦੇ ਵਿਚ ਪਰਮਾਤਮਾ ਨੇ ਆਪਣੇ ਨਾਮ ਅੰਮ੍ਰਿਤ ਦੀ ਦਾਤ ਰੱਖੀ, ਪਰ ਸ਼ੁਤਰ ਮੁਰਗ ਦੀ ਤਰ੍ਹਾਂ ਇੰਨੀ ਤਾਕਤ ਖੋਣ ਦੇ ਬਾਵਜੂਦ ਸਿਰਫ ਪਰਿਵਾਰ ਲਈ ਜੀਏ, ਪਰਿਵਾਰ ਲਈ ਮਰ ਗਏ, संसार विच एक कदम भी परमार्थ वाले पासे उड़ारी मार के ना देखी। शुतर मुर्ग तुरदा उड़ नहीं सकदा, पर दूसरी तरह दे लोग ने धर्म अस्थाना ते जानगे, जज्बाती खो के दो चार घड़ियां खंभला मार के कहणगे अज तो बाद गुनाह तो तौबा परमार्थ कमाने। कुकड़ी दी तरह भद्दी उड़ारी मार दे ने, दो दिन तुरदे ने चौथे दिन ओही खसलत फिर पै जांदी है। उड़ारी लंबेरी नहीं, पर तीजे ने ओ मरजीवड़े जेड़े मिथ के मंजिल तुरदे ने, फिर उकाब ते बाज दी तरह उड़ारी मारदे ने। चेते रखो अपने मकसद विच कामयाब हुंदे। भाई साहब ने कहा उच्चा उठ जिमी तो प्यारे, तेनू खंभ रब ने लाए। ओ क्यों रिड़े गोडियां पर ने जो उड़ आसमानी जाए, तेरे विच तां परमात्मा ने एनी ताकत भर दिती कि तू भगवान दा रूप हो सकने जे तू घालना वाले पासे तुरे। उच्चा उठ जिमी तो प्यारे, तेनू खंभ रब ने लाए। ओ क्यों रुड़े गोडिया पर ने जो उड़ आसमानी जाए, उच्ची नजर ते हिम्मत उच्ची दाइया उच्चा रखी, अरशी तान जिदे कोई पल्ले सो क्यों पुंजे आए। अपनी मंजिल मिथ, अपनी मंजिल आपा मिथ के तुरिये। मैं कुछ कमाई करनी है, शब्द सी के खाओ गोसाई दा पहलवानड़ा, पहलवानड़े दा अखरी अर्थ निका जा पहलवान। कहिंदे ने मैं अपने गुसाई दा, अपने परमात्मा दा, अपने स्वामी दा एक निका जा पहलवान। संसार अखाड़े विच उतरिया वा, मेरे सामने अनेका संघर्ष पूर्ण पहलवान फेरियां पै पांदे ने। कदी काम फेरी पांदा है, कदी क्रोध फेरी पांदा है, कदी अंदर दा लोभ फेरी पांदा है। कहन लगे सब ते काबू पाण दा यतन करा, पर अहंकार इन्ना भैड़ा है ए छेती कीतिया अखाड़े तो बाहर निकलदे ही नहीं। हंकार फेरियां पाई जांदा। कहिंदे ने गुरु मेरा परमात्मा मेरा कुश्ती वेखण आया, ए शब्द भाई साहब ने। कहन लगे पहलवान उतरे ने अखाड़े विच, परमात्मा खुद कुश्ती रचा के देखना पिया, ते गुरु अखाड़े दे बाहर बैठा सी, ते एक आया गुरु दी भावना वाला। कहन लगा मैं अखाड़े विच उतर लगा, मैं एक पहलवान ते फतेह पा सकांगा। गुरु ने कंड ते थापड़ा दे के कहा, कहन लगे जात मेरी आसीस तेरे नाल, तू एक नू नहीं जे रब दे नाम नाल जुड़ेगा तू पंजा नू जित के आएगा। एदे अर्थ ए सन। साहब ने कहा के खाओ गुसाई दा पहलवानड़ा, मैं गुरमिल उच दुमालड़ा। मेरा दुमाला अपने करके उच्चा नहीं, कदी भी इस चीज नू भुल्यो ना। परमात्मा कोई भी दांत देंदा है ओनू गुरु नाल मिला के देखो, अपनी कमाई नाल अपनी ताकत नाल तां आपां इक सवास भी नहीं लै सकते। मैं गुरमिल उच दुमालड़ा। साहब ने कहा सब खोई छिंज अकठिया, छिंज पहिए पता नहीं किन्ने कु लोक रब ने इस छिंज वेखण वाले पैदा कर दिते। असी वेखने रोज फलाने दी मौत हो गई ते कठे होके कहने जिंदगी तबाह कर गया, दूजे बारे कहा जाता कुछ कमा के गया। सब खोई छिंज इकट्ठिया, दियो बैठा वेखा आप जियो, बात वजन टमक भेरिया, मल लथे लेंदे फेरिया, नहते पंज जवान मैं गुर थापी दिती कंड जियो। गुरु ने कंड ते थापना दिती, मैं पंजा जवाना नू जित के आया। जदो असी मथा टेकने आ ना, पावे असी अदब लई पिछले पैरी तुरने आ, आम तौर ते जदो गुरु ग्रंथ साहिब नू मथा टेकने आ, मथा टेक के असी पिछल पैर चलने आ, ए सोचने आ जे पेट हो गई गुरु दी बेदबी खै। मेरी बेनती नू समझियो, इनू अशरदा च ना मनना। प्यारियो मथा टेकदिया एक बिरती बनाईए, ते तुरदिया होया भी एक बिरती बनाईए। जदो असी मथा टेकने आ, ए गल भावे अगे भी मैं कही, कुछ सज्जन ऐसे ने मथा टेकदिया अंगूठा गुरु दे सामने कर दे, मथा टेकदिया पग नहीं लगन देंदे। क्यों? क्योंकि बार बाजार भी जाने जे पग नू मिट्टी लग गई ते लोग की कहणगे, पर गुरु ग्रंथ साहिब कहिंदे ने जे रब अगे झुकदिया भी पग सांभी बैठा है ते जिद्दन तेरे सिर नू मिट्टी ने खाणा उद्दन लोग तेनू की कहणगे। फरीदा मैं भुलावा पग दा मत मैली खो जाए, गैला रू न जानी सिर पी मिट्टी खाए। असी मथा टेकदे कई सज्जन देखे आ के इको दम अंगूठा लाणगे ते महाराज वल अंगूठा करनगे, ਉਹ ਪਿਆਰਿਓ ਜਿਹੜਾ ਗੁਰੂ ਨੂੰ ਅੰਗੂਠਾ ਦਿਖਾਉਣ ਆ ਗਿਆ ਉਹਨੇ ਗੁਰੂ ਕੋਲੋਂ ਲੈ ਕੇ ਕੀ ਜਾਣਾ ਹੈ। ਆਪਣਾ ਮੱਥਾ ਟੇਕੀਏ, ਮੱਥਾ ਟੇਕਦਿਆਂ ਇੱਕ ਗੱਲ ਯਾਦ ਰੱਖੀਏ ਕਿ ਆਪਣੇ ਮਸਤਕ ਨੂੰ ਘੱਟੋ ਘੱਟ ਝੁਕਾ ਦੇ। ਜਿਹੜੇ ਮੱਥਾ ਟੇਕਦੇ ਨੇ ਉਹਨਾਂ ਦੇ ਸਿਰ ਤੇ ਗੁਰੂ ਹੱਥ ਰੱਖਦਾ ਹੈ, ਤੇ ਜਿਹੜੇ ਮੱਥਾ ਟੇਕ ਕੇ ਬਾਹਰ ਤੁਰਦੇ ਨੇ ਉਹਨਾਂ ਦੀ ਕੰਧ ਤੇ ਗੁਰੂ ਥਾਪਣਾ ਦਿੰਦਾ। ਇਸ ਬਿਰਤੀ ਨੂੰ ਬਣਾ ਕੇ ਮੱਥਾ ਟੇਕੀਏ। ਇਹ ਨਹੀਂ ਮੈਂ ਆਇਆ ਵਾਂ ਸਾਰਿਆਂ ਟੇਕਿਆ ਮੈਂ ਵੀ ਟੇਕ ਦੇਣਾ, ਨਹੀਂ। ਆਪਣੀ ਭਾਵਨਾ ਬਣਾ ਜੇ ਸਮਰੱਥ ਪ੍ਰਗਟ ਗੁਰਾਂ ਕੀ ਦੇਹ ਮਾਨੇ, ਫਿਰ ਇਸ ਤਰ੍ਹਾਂ ਮੱਥਾ ਟੇਕ ਅੱਜ ਮੇਰੇ ਗੁਰੂ ਨਾਨਕ ਨੇ ਮੇਰੇ ਸਿਰ ਤੇ ਹੱਥ ਰੱਖਣਾ ਹੈ। ਤੇ ਜਦੋਂ ਤੁਰਨ ਲੱਗਾ ਇਹ ਮਤ ਸਮਝ ਮੈਂ ਸ਼ਾਇਦ ਬੇਅਦਬੀ ਕਰ ਰਿਹਾ, ਬਜ਼ੁਰਗ ਦੇ ਸਾਹਮਣੇ ਝੁਕੀਏ ਤੇ ਸਿਰ ਤੇ ਪਿਆਰ ਦਿੰਦੇ ਨੇ, ਤੇ ਜਦੋਂ ਤੁਰਨ ਲੱਗੀਏ ਤੇ ਕੰਡ ਤੇ ਥਾਪਣਾ ਦਿੰਦੇ ਨੇ। ਝੁਕਦਾ ਹੋਇਆ ਸਮਝੀ ਮੇਰੇ ਸਿਰ ਤੇ ਹੱਥ ਰੱਖੇ, ਤੇ ਤੁਰਦਿਆਂ ਹੋਇਆ ਚੇਤੇ ਰੱਖੀ ਮੇਰੇ ਗੁਰੂ ਨੇ ਕੰਡ ਤੇ ਥਾਪੜਾ ਦਿੱਤੀ। ਜੋ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਉਹ ਸ਼ਬਦ ਵਿੱਚੋਂ ਦੇਖੋ, ਇੱਕ ਅਸੀਂ ਪੜ੍ਹਦੇ ਹਾਂ ਆਸਾ ਦੀਵਾਰ ਚ ਇੱਕ ਤੁਕ ਆਉਂਦੀ ਹੈ ਕਿ ਕਰ ਹੁਕਮ ਮਸਤਕ ਹੱਥ ਧਰ। ਮਸਤਕ ਹੱਥ ਧਰਦਾ, ਜੇ ਮੱਥਾ ਧਰਾਂਗੇ ਤੇ ਗੁਰੂ ਹੱਥ ਰੱਖੇਗਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਬਾਬਾ ਜੀ ਨੇ ਬਾਣੀ ਚ ਕਿਹਾ, ਮੇਰਾ ਹੀਰ ਹੈ ਰਤਨ ਨਾਮ ਖਰ ਬਸਿਆ, ਗੁਰ ਹਾਤ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਇੱਥੇ ਬਚਨ ਕਹਿ ਕਿ ਸਭ ਇਕੱਠੇ ਹੋਏ ਆਇਆ, ਪਰ ਉਸ ਤੋਂ ਪਹਿਲਾਂ ਕਿ ਵਾਤ ਵੱਜਣ ਟਮਕ ਭੇਰੀਆਂ, ਵਾਜੇ ਵੱਜਦੇ ਪਏ ਨੇ, ਕੋਈ ਨੱਚੀ ਜਾ ਰਿਹਾ ਹੈ, ਕਿਸੇ ਨੂੰ ਪਤਾ ਹੀ ਨਹੀਂ ਇੰਨਾ ਅਮੋਲਕ ਜੀਵਨ ਕਾਸ ਲਿਖੇ। ਮਨ ਲੱਥੇ ਲੈਂਦੇ ਫੇਰੀਆਂ, ਗੁਰੂ ਅਰਜਨ ਸਾਹਿਬ ਕਹਿੰਦੇ ਨਖੇਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜੀਵ। ਅਗਲੀਆਂ ਤੁਕਾਂ ਨੇ ਸਭ ਇਕੱਠੇ ਹੋਏ ਆਇਆ, ਇਹਦੇ ਅਰਥ ਕੀ ਨੇ? ਸਾਰੇ ਮਨੁੱਖ ਇਕੱਠੇ ਜਨਮ ਇੱਕੋ ਜਿਹਾ ਲੈਂਦੇ ਨੇ, ਜਨਮ ਦੀ ਕਿਰਿਆ ਸਾਰਿਆਂ ਦੀ ਇੱਕੋ ਜਿਹੀ ਏ, ਪਰ ਯਾਦ ਰੱਖਿਓ ਜਾਣ ਦੀ ਕਿਰਿਆ ਸਭ ਦੀ ਇੱਕੋ ਜਿਹੀ ਨਹੀਂ। ਸਵਾਸ ਸਾਰਿਆਂ ਦੇ ਇੱਕੋ ਰਸਤੇ ਨਾਲ ਨਹੀਂ ਨਿਕਲਦੇ। ਸਭ ਇਕੱਠੇ ਹੋਏ ਆਇਆ, ਜਨਮ ਸਾਰਿਆਂ ਦਾ ਮਾਂ ਰਾਹੀਂ ਇੱਕ ਰਸਤੇ ਰਹੀ ਹੋਇਆ ਹੈ, ਪਰ ਇਸ ਗੱਲ ਨੂੰ ਭੁੱਲੀਏ ਨਾ, ਸਵਾਸ ਸਾਰਿਆਂ ਦੇ ਇੱਕ ਰਸਤੇ ਨਾਲ ਨਿਕਲਦੇ। ਜਿਹੋ ਜੀ ਬਿਰਤੀ ਤੇ ਜਿਹੋ ਜੀ ਵਾਸਨਾ ਬੰਦੇ ਦੀ ਹੋਵੇਗੀ, ਉਸੇ ਤਰ੍ਹਾਂ ਇਹਦੀ ਮੜੋਲੀ ਵਿੱਚੋਂ ਸਵਾਸ ਨਿਕਲਣਗੇ, ਉਸ ਤਰ੍ਹਾਂ ਨਿਕਲਣਗੇ। ਪਰ ਘਰ ਜਸਨ ਵਾਟ ਵਟਾਇਆ ਦਾ ਅਰਥ ਕੀ ਹੈ? ਜਨਮ ਦੋਨਾਂ ਦਾ ਇੱਕ ਮਾਂ ਦੀ ਕੁੱਖ ਵਿੱਚੋਂ ਹੋਇਆ, ਪੋਸ਼ਾਕ ਦੋਨਾਂ ਨੂੰ ਮਾਂ ਨੇ ਇੱਕੋ ਜੀ ਦਿੱਤੀ, ਤਲੀਮ ਇੱਕ ਸਕੂਲ ਵਿੱਚ ਦਵਾਈ, ਇੱਕ ਗੁਰਦੁਆਰੇ ਜਾਣ ਲੱਗ ਪਿਆ, ਦੂਜਾ ਠੇਕੇ ਅੱਗੇ ਖਲੋਣ ਲੱਗ ਪਿਆ, ਇੱਕ ਗੁਰਮੁਖਾਂ ਦੀ ਸੰਗਤ ਜਾਣ ਲੱਗ ਪਿਆ, ਦੂਸਰਾ ਨਿੰਦਕਾਂ ਨਾਲ ਨਿੰਦਿਆ ਸ਼ੇਅਰ ਕਰਨ ਲੱਗ ਪਿਆ। ਜਦੋਂ ਦੁਨੀਆਂ ਤੋਂ ਤੁਰਨ ਲੱਗੇ, ਗੁਰੂ ਕੋਲ ਜਾਣ ਵਾਲਾ ਰੱਬ ਦੇ ਘਰ ਨੂੰ ਚਲਾ ਗਿਆ, ਤੇ ਸੰਸਾਰ ਵਿੱਚ ਉਲਝਣ ਵਾਲੇ ਦਾ ਰਸਤਾ ਵੱਖ ਹੋ ਗਿਆ, ਉਹ ਪਰਤ ਕੇ ਜਨਮ ਮਰਨ ਵਾਲੇ ਪਾਸੇ ਚਲਾ ਗਿਆ, ਵਾਟ ਵਟਾਇਆ, ਰਸਤੇ ਵੱਖਰੇ ਵੱਖਰੇ ਹੋ ਗਏ। ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ, ਤੇ ਸਾਹਿਬ ਨੇ ਕਿਹਾ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮੂਲ ਗਵਾਏ ਦਾ ਅਰਥ ਕੀ? ਕਿਉਂਕਿ ਤੁਕ ਭਾਈ ਸਾਹਿਬ ਨੇ ਵਾਰ ਵਾਰ ਪੜ੍ਹੀ। ਰੱਬ ਮਿਹਰ ਕਰੇ ਕੋਈ ਗੁਰਮੁਖ ਬਣ ਕੇ ਇਸ ਦੁਨੀਆਂ ਤੋਂ ਤੁਰੇ। ਮੇਰੇ ਮਨ ਚ ਬੜੇ ਖਿਆਲ ਉਪਜਦੇ ਪਏ ਸਨ ਉਦੋਂ ਕਿ ਕਿਸ ਦੀ ਗੱਲ ਕਰਾਂ, ਕਿਉਂਕਿ ਕੱਲਾ ਬਾਣੀ ਸਿਧਾਂਤ ਹੀ ਨਹੀਂ, ਅਸੀਂ ਤਾਂ ਕਥਾ ਵਾਚਕ ਅਰਥ ਕਰਨੇ ਆ। ਪਰ ਚੇਤੇ ਰੱਖਿਓ, ਅਰਥ ਤਾਂ ਉਹ ਕਰਦਾ ਜਿਹੜਾ ਬਾਣੀ ਨੂੰ ਕਮਾ ਕੇ ਅਮਲੀ ਜਾਮਾ ਧਾਰਨ ਕਰ ਲੈਂਦਾ ਹੈ। ਬਾਣੀ ਦੇ ਅਰਥ ਅੱਖਰਾਂ ਨਾਲ ਨਹੀਂ, ਬਾਣੀ ਦੇ ਅਰਥ ਕਲਮ ਨਾਲ ਨਹੀਂ, ਬਾਣੀ ਦੇ ਅਰਥ ਸਿੱਖ ਦੇ ਸੀਨੇ ਵਿੱਚੋਂ ਨਿਕਲਦੇ ਨੇ, ਤੇ ਜਿਹੜਾ ਸੀਨੇ ਵਿੱਚ ਬਾਣੀ ਨੂੰ ਵਸਾਲੇ ਤੇ ਆਪ ਬਾਣੀ ਵਿੱਚ ਡੁੱਬ ਜਾਏ, ਚੇਤੇ ਰੱਖਿਓ ਜੀਵਨ ਉਹਦਾ ਹੀ ਭਿੱਜਦਾ ਹੈ। ਇੱਕ ਉਦਾਹਰਨ ਹੈ, ਪਾਣੀ ਦਾ ਸਰੋਵਰ ਭਰਿਆ ਨਿਰਮਲ ਤਲਾਬ। ਸਿਰਫ ਸਮਝਣ ਲਈ ਅਸੀਂ ਕਹਾਂਗੇ ਸਾਰੇ ਗੁਰੂ ਕੋਲ ਆਏ, ਪਰ ਸਾਰਿਆਂ ਦੇ ਅੰਦਰ ਬੈਰਾਗ ਕਿਉਂ ਨਾ ਆਇਆ? ਸਾਰੇ ਗੁਰੂ ਕੋਲ ਬੈਠੇ, ਸਾਰਿਆਂ ਦੇ ਅੰਦਰ ਨਾਮ ਕਿਉਂ ਨਾ ਚੱਲਿਆ? ਆਏ ਸਾਰੇ ਗੁਰੂ ਕੋਲ ਨੇ, ਪਰ ਛਾਲ ਸਾਰਿਆਂ ਨੇ ਨਹੀਂ ਮਾਰੀ। ਪਾਣੀ ਦਾ ਤਲਾਬ ਭਰਿਆ, ਟਿੱਕਿਆ ਪਾਣੀ ਹੈ, ਉਸ ਨਿਰਮਲ ਪਾਣੀ ਦੇ ਕਿਨਾਰੇ ਦੋ ਇਨਸਾਨ ਜਾ ਕੇ ਖਲੋਤੇ ਨੇ, ਉਹਨਾਂ ਦੇ ਕੱਪੜਿਆਂ ਸਮੇਤ ਪਾਣੀ ਵਿੱਚੋਂ ਉਹਨਾਂ ਦਾ ਪ੍ਰਤੀਬਿੰਬ ਦਿਸੇਗਾ। ਨਿਰਮਲ ਤਲਾਬ ਵਿੱਚੋਂ ਖਲੋਵੋ ਤੇ ਉਹਨਾਂ ਦੇ ਪਰਛਾਵੇਂ ਉਹਨਾਂ ਦੇ ਪ੍ਰਤੀਬਿੰਬ ਤਲਾਬ ਵਿੱਚੋਂ ਦਿਸਣਗੇ। ਪਰ ਜੇ ਕੋਈ ਕਿਨਾਰੇ ਖਲੋ ਕੇ ਕਹੇ ਕਿ ਲੋਕੋ ਦੇਖੋ ਮੈਂ ਤਲਾਬ ਦੇ ਕਿਨਾਰੇ ਖਲੋਤਾ, ਮੇਰਾ ਸਰੀਰ ਪਾਣੀ ਵਿਚੋਂ ਵੀ ਦਿਸਦਾ ਹੈ। ਸਰੀਰ ਪਾਣੀ ਵਿਚੋਂ ਜ਼ਰੂਰ ਦਿਸੇਗਾ, ਪਰ ਭਿੱਜੇਗਾ ਉਦੋਂ ਜਦੋਂ ਪਾਣੀ ਦੇ ਵਿਚ ਛਾਲ ਮਾਰੇਗਾ। ਗੁਰੂਕੁਲ ਸਾਰੇ ਆਉਂਦੇ ਆ, ਕੁਝ ਐਸੇ ਨੇ ਜਿਹੜੇ ਪਰਛਾਵੇਂ ਵੇਖਦੇ ਨੇ। ਤਲਾਬ ਕੋਲ ਆਏ, ਤਲਾਬ ਵਿਚੋਂ ਪਰਛਾਵਾਂ ਦਿਸਿਆ ਪਰ ਭਿੱਜੇ ਨਹੀਂ। ਪਰ ਦੂਸਰੇ ਉਹ ਨੇ ਕਹਿੰਦੇ ਨੇ ਪਰਛਾਵੇਂ ਨਾ ਦੇਖ, ਇਹਦੇ ਵਿਚ ਛਾਲ ਮਾਰ ਕੇ ਦੇਖ, ਜੇ ਭਿੱਜਣਾ ਚਾਹੁੰਦੇ ਤੇ ਪ੍ਰਤੀਬਿੰਬ ਦੀ ਥਾਂ ਆਪਣੇ ਵਜੂਦ ਨੂੰ ਪਾਣੀ ਵਿਚ ਡੋਬ ਦੇ। ਗੁਰੂ ਵਿਚ ਆਪਣੇ ਆਪ ਨੂੰ ਡੋਬਣ ਤੋਂ ਬਿਨਾਂ, ਆਪਣੇ ਆਪ ਨੂੰ ਭੇਣ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਇਕ ਸਿਰ ਮੈਂ ਅਖੀਰ ਤੇ ਉਦਾਹਰਨ ਦੇਖ ਕੇ ਸਮਾਪਤੀ ਕਰਨੀ ਚਾਹੁੰਦਾ। ਰੱਬ ਮੇਰ ਕਰੇ ਅਸੀਂ ਜ਼ਿੰਦਗੀ ਦੀ ਕਦਰ ਨੂੰ ਜਾਣੀਏ। ਭਾਈ ਗੁਰਦਾਸ ਜੀ ਨੇ ਇਕ ਕਵਿਤ ਕਿਹਾ, ਲਾਹਾਂ ਕੀ ਖੈ। ਇਸ ਘਰ ਵਿਚ ਇੱਥੇ ਨੀ ਕਿਸੇ ਪੁੱਛਣਾ, ਇੱਥੇ ਪਦਵੀਆਂ ਦੇਖ, ਇੱਥੇ ਦੌਲਤਾਂ ਦੇਖ, ਇੱਥੇ ਸਾਡੀ ਚਤਰਾਈ ਨੂੰ ਦੇਖ ਕੇ ਲੋਕ ਵਾਹ ਵਾਹ ਕਰਨਗੇ। ਪਰ ਇਸ ਗੱਲ ਨੂੰ ਭੁੱਲਿਓ ਨਾ, ਰੱਬ ਦੇ ਘਰ ਵਿਚ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਉਹਨਾਂ ਨੂੰ ਤਾਂ ਆਪਾਂ ਮਿਲੀ ਨਹੀਂ। ਭਾਈ ਸਾਹਿਬ ਨੇ ਉਦਾਹਰਨ ਦਿੱਤੀ ਏ, ਪੇਕੇ ਘਰ ਦੇ ਵਿਚ ਧੀ ਜਨਮ ਲਿਆ, ਮਾਪਿਆਂ ਦੇ ਘਰ ਲਾਡਾਂ ਨਾਲ ਮਾਂ ਨੇ ਪਾਲਿਆ। ਚਾਹੇ ਧੀ ਸਵੇਰੇ 8 ਵਜੇ ਉੱਠੇ ਤੇ ਮਾਂ ਬੁੱਢੜੀ ਵੀ ਆਪਣੀ ਧੀ ਨੂੰ ਨਾ ਉਠਾਇਆ ਤੇ ਉਹਦੇ ਲਈ ਪ੍ਰਸ਼ਾਦ ਪਾਣੀ ਤਿਆਰ ਕਰਕੇ ਧੀ ਦੇ ਸਰਾਣੇ ਆ ਕੇ ਖਲੋਗੀ, ਜਿਹੜੀ ਕੋਈ ਸਾਡੀ ਅੱਜ ਹਾਲਤ ਹੁੰਦੀ ਪਈ ਏ। ਅਸੀਂ ਇਸ ਚੀਜ਼ ਨੂੰ ਭੁੱਲੀਏ ਨਾ ਕਿ ਆਪਣੀ ਧੀ ਨੂੰ ਤੋਰਦਿਆਂ ਮਾਂ ਨੇ ਸ਼ਬਦ ਕਹਿ ਮੈਂ ਬੜੇ ਲਾਡ ਨਾਲ ਪਾਲੀਏ, ਨਾ ਉਹਨੂੰ ਕੱਢਣਾ ਆਇਆ, ਨਾ ਪਰੋਣਾ ਆਇਆ, ਨਾ ਖਾਣਾ ਬਣਾਉਣਾ ਆਇਆ। ਬਾਪ ਨੇ ਡੋਲੀ ਚ ਬਿਠਾ ਕੇ ਤੋਰ ਦਿੱਤਾ ਤੇ ਜਦੋਂ ਸਹੁਰਿਆਂ ਦੇ ਘਰ ਵਿਚ ਗਈ, ਚੇਤੇ ਰੱਖਿਓ ਮਾਂ ਤਾਂ ਲਾਡ ਦੇਖੇਗੀ ਪਰ ਸੱਸ ਨੇ ਪਹਿਲੇ ਦਿਨ ਹੀ ਕਹਿਣਾ ਕੋ ਚੱਜੀਏ ਕੀ ਪੇਕਿਆਂ ਘਰੋਂ ਸਿੱਖ ਕੇ ਆਈਏ, ਨਾ ਤੈਨੂੰ ਖਾਣਾ ਆਉਂਦਾ ਤੇ ਨਾ ਤੈਨੂੰ ਪਕਾਉਣਾ ਆਉਂਦਾ। ਸੰਸਾਰੇ ਪੇਕਾ ਕਰ, ਮਾਇਆ ਦੇ ਲਾਡ ਸਾਰੇ ਦੇਖਣਗੇ। ਪਰ ਜਿਸ ਦਿਨ ਪਰਮਾਤਮਾ ਦੇ ਘਰ ਨੂੰ ਤੁਰੇ, ਧੀਏ ਯਾਦ ਰੱਖੀ ਆਤਮਾ, ਦੁਨੀਆਂ ਵਿਚ ਮਾਇਆ ਦੇ ਲਾਡ ਦੇਖੇ ਜਾਂਦੇ ਨੇ, ਰੱਬ ਦੇ ਘਰ ਵਿਚ ਦੇਖਿਆ ਜਾਣਾ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨੀ ਮਨ। ਤੇਰੇ ਕੋਲ ਕਮਾਈ ਕਿਤਨੀ, ਨਾਮ ਕਿੰਨਾ ਕੁ ਲੈ ਕੇ ਆਈ ਏ। ਬੁੱਲੇ ਨੇ ਇਕ ਗੱਲ ਬੜੀ ਕਹੀ ਉਸ ਸੂਫੀ ਦਰਵੇਸ਼ ਨੇ, ਉਹ ਕਹਿੰਦਾ ਤੂੰ ਸੁੱਤਿਆਂ ਉਮਰ ਮਝਾਈ ਨੀ, ਕੀ ਕਰਨਾ ਪਿਆ ਭਲਿਆ ਅੱਗੇ ਲਈ ਕੋਈ ਤਿਆਰੀ ਕਰ। ਤੂੰ ਸੁੱਤਿਆਂ ਉਮਰ ਮਝਾਈ ਨੀ, ਤੂੰ ਕਰਤਰ ਚਰਖੇ ਤੰਦ ਨਾ ਪਾਈ ਨੀ, ਕੀ ਕਰਸੇ ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਇਕ ਰੋਜ਼ ਜਹਾਨੋ ਜਾਣਾ ਏ ਜਾਂ ਕਬਰੇ ਵਿਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਧੰਨ ਗੁਰੂ ਰਾਮਦਾਸ, ਜਿਸ ਦਿਨ ਬੀਬੀ ਭਾਨੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ, ਗੁਰੂ ਅਮਰਦਾਸ ਜੀ ਦੀ ਬੱਚੀ ਨਾਲ, ਗੁਰੂ ਬਣਨ ਤੋਂ ਬਾਅਦ ਉਹਨਾਂ ਇੱਕ ਬਾਬਲ ਤੋਂ ਦਾਜ ਮੰਗਿਆ। ਅਸੀਂ ਲੋਕ ਵੀ ਤਿਆਰ ਕਰਨੇ ਆ ਦਾਜ ਇਸ ਸੰਸਾਰ ਵਿਚ ਜੀਣ ਲਈ, ਪਰ ਇਸ ਆਤਮਾ ਧੀ ਲਈ ਕੋਈ ਦਾਜ ਤਿਆਰ ਕਰੇ ਇਹਨੂੰ ਵੀ ਅੱਗੇ ਲੋੜ ਹੈ। ਉਹ ਕਿਹੜਾ ਦਾਜ ਸੀ? ਗੁਰੂ ਰਾਮਦਾਸ ਜੀ ਨੇ ਕਿਹਾ, ਹੇ ਮੇਰੇ ਗੁਰੂ ਬਾਬਲ, ਲੋਕ ਧੀਆਂ ਨੂੰ ਕੱਪੜੇ, ਗਹਿਣੇ, ਸੋਨਾ ਚਾਂਦੀ, ਬਰਤਨ ਦੇਖ ਕੇ ਤੋਰਦੇ ਨੇ, ਤੇ ਮੈਂ ਤੇਰੇ ਚਰਨਾਂ ਚ ਖਲੋ ਕੇ ਬੇਨਤੀ ਕਰਨ ਆਈ ਆ, ਐਸ ਆਤਮਾ ਧੀ ਨੂੰ ਨਾਮ ਦਾ ਬਸਤਰ ਦੇ ਦੇ, ਇਹਨੂੰ ਤੂੰ ਨਾਮ ਦਾ ਬਰਤਨ ਦੇ ਦੇ, ਇੱਕ ਕਿਰਪਾ ਕਰ ਮੇਰੇ ਆਤਮਾ ਉੱਤੇ ਸ਼ਬਦ ਦਾ ਗਹਿਣਾ ਪਹਿਨਾ ਦੇ। ਅਸੀਂ ਪੜ੍ਹਨੇ ਆ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੈ ਜਿਤ ਸਬਰੇ ਮੇਰਾ ਕਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਬਰੇ ਮੇਰਾ ਕਾਜੋ। ਬਾਬਲ ਮੈਨੂੰ ਦੇ ਦਾਜ, ਇਵੇ ਆਪਣੇ ਲਈ ਕੁਝ ਕਰਨਾ ਜੋ ਭਾਈ ਸਾਹਿਬ ਕਹਿ ਕੇ ਗਏ। ਭਾਈ ਗੁਰਦਾਸ ਨੇ ਕਿਹਾ, ਪੇਕੇ ਕਰ ਲਾੜ ਦੇਖੇ ਜਾਂਦੇ ਨੇ, ਸਹੁਰੇ ਕਰ ਗੁਣਾਂ ਦੀ ਕੀਮਤ ਪੈਂਦੀ ਏ। ਮੈਦਾਨ ਵਿਚ ਸੂਰਮੇ ਉਤਰਦੇ ਨੇ, ਪਰ ਯਾਦ ਰੱਖਿਓ ਅਦਬ ਤੇ ਸਤਕਾਰ ਉਹਨਾਂ ਨੂੰ ਮਿਲਦਾ ਜਿਹੜੇ ਸੱਚ ਲਈ ਜੂਝ ਕੇ ਸ਼ਹੀਦ ਹੁੰਦੇ ਨੇ ਤੇ ਜਾਂ ਫਿਰ ਜਿੱਤ ਪ੍ਰਾਪਤ ਕਰਕੇ ਆਉਂਦੇ ਨੇ। ਵਪਾਰ ਕਰਨ ਸਾਰੀ ਦੁਨੀਆਂ ਗਈ, ਪਰ ਸਿਆਣਾ ਪੁੱਤਰ ਹੋਵੇ ਜਿਹੜਾ ਬਾਪ ਦੀ ਪੂੰਜੀ ਵਿਚ ਕੁਝ ਲਾਭ ਖੱਟ ਕੇ ਆਵੇ। ਮੂਲ ਗਵਾਉਣਾ ਕੀ ਤੇ ਲਾਹਾ ਲੈਣਾ ਕੀ? ਭਾਈ ਸਾਹਿਬ ਦਾ ਕਵਿਤ ਹੈ ਕਿ ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ब्याह ससुरार जाए गुणन कै मानिए बनज बिहार लग जात है विदेश प्राणी कईयां सपूत लाभ लब्ध कै आनिए जैसे तो संग्राम समय पर दर में अकेलो जाए जीत आवे सोई सूरो सुपट बखानिए की करिए आपा मानस जन्म पाए चरण शरण गुर साध संगत मिल गुर द्वार पहचानिए जे ला लै के जाने मनुखा जन्म मिलिया किते चार घड़िया परमात्मा लई भी कढ लै फिर लाह लै के तुरांगे एक गुरमुख जिन्ने सारी जिंदगी निम्रता विच दिन बतीत कीते पिछे देखो लगी है जो तस्वीर उस महापुरख ने अपने शीश दे उत्ते गुरु ग्रंथ साहिब दा स्वरूप चुकिया है। भाई साहब बैठे ने इतिहास दे खोजी खालसा जी जिस दिन पहला प्रकाश कीता उस दिन शीश ते सिर चुके लगे स्वरूप अज भी दरबार साहिब दी मर्यादा है कि पालकी विच स्वरूप आउंदा जरूर है पर हरिमंदर साहिब प्रकाश कर लगिया सिंह साहिब अपने शीश ते चुक लैंदे ते जदों शाम नूं जांदे ने पालकी बाहर आवेगी पर स्वरूप शीश ते लैके अंदरों बाहर निकलणगे क्योंकि जिस दिन पहला प्रकाश कीता बाबा बुढ़ा साहिब ने उस दिन शीश ते गुरु ग्रंथ साहिब नूं चुक के लिया है। ध्यान दिया जे गुरमुख लाह लै गए की जाना असी भी है हर सिख मेरा ख्याल है बाबा बुढ़ा साहिब दे नाम तो जाणू है दरबार साहिब जांदे हो एक बाही वाले पासे भगती दा पुंज बैठा है ते दरबार साहिब दी एक बाही वाले पासे सिर तली ते रख के जूझण वाला संत सिपाही बैठा है। कदी देखो एक पासे बाबे बुढ़े दी बेर है जिथे कई दहाके बैठ के उस महापुरुष ने गुरु दीदार पाए ते गुरु सेवा दी निगरानी कीती ते दूसरे पासे वो बचन का सूरा बचन का बलि बैठे है जेड़ा कहिंदा जे अरदास कर लईए ते फिर हरिमंदर साहिब सिर पुचा के आई दा वापस नहीं घर आई दा। दोनों बाईया ने एक पासे भगती दा पुंज दूजे पासे भगती ते शक्ति दोनों दा सुमेल बाबा बुढ़ा साहिब उन्हां दे जीवन दे अंतले दिन जदों पढ़ने आ मैं बेनती करा सन 1506 नूं बाबा बुढ़ा साहिब दा जन्म होया सन 1518 नूं उस महापुरुष ने पहली वारी गुरु नानक साहिब दे दीदार पाए। कमाल दी गल इस बच्चे दी बाबे नानक नाल मुलाकात मौत तो शुरू हुई सी सिर्फ इको गल पुछी सी संत जी तुसी अपनी रसना तो जो कुछ गाया मेरे अंदर नूं टिका मिलिया पर मैनू एक गल दस दियो मौत नूं किवें जित्ती दा है उम्र 12 साल दी मौत ते किवें फतेह पाई दीए ते मेरे साहब ने कहा बेटा तेरी उम्र बच्चियां वाली तू मौत दी गल करने कहन लगा बाबा जिमीदारां दा पुत्तर हां प्यो खेती बीजदा है खेती ने कदी खत फड़ के फसल ने क्या नहीं मैं कच्ची हां मैनू ना कट मैं डडरी हां मैनू पक लैण दे मेरे बाप दी मर्जी है जदों मर्जी कट के लै जाए चेते रखी रब दी फसल हां की पता कि जवानी तो पहला बचपन वेच ही लै जाए। हजूर ने गल देख के एक गल कही कहन लगे नाम तेरा की है कहिंदा बूढ़ा कहन लगे बेटा खैं बच्चा पर गल्लां तू बुढ़ियां वालियां कीतियां इस गल नूं थोड़ा जा समझियो अज लोग बुढ़े हो के भी बच्चियां वालियां गल्लां करदे ने पर जेड़े नाम नूं कमाण वाले पासे तुरदे ने बच्चे हो के भी बुढ़े बन जांदे ने इनू शरीरक बल वाल ना लिजाना फिजिकल ताकत वाल ना लिजाना क्यों कह दिता पुत्र तू खै बच्चा पर गल बुढ़िया वाली करने मौत दी गल अक्सर बुढ़े करदे ने नहीं हुण चार दिन बाद अगे सदा हो जाने जेड़ी गल बुढ़े 70 साल दी उम्र विच जाके नहीं समझदे इस बाबे नू 12 साल दी उम्र विच पता लग गया कि मौत भी है ते इन्हें आउणा भी है क्योंकि बुढ़ेपे तो अगला पड़ा मौत है। कहन लगे तू बच्चा है पर गल्लां बुढ़िया वालियां करने भाई गुरदास ने उन्हां दी कमाई संबंधी सिर्फ एक तुक दिती है अद्धी कहन लगे अजिता रंधावा भला है बूढ़ा बुढ़ा एक मन त्यावे आ बूढ़ा बुढ़ा एक मन त्यावे जिहड़ा शब्द है ना ਕਹਿਣ ਨੂੰ ਮੈਂ ਵੀ ਕਹਿ ਦਿਆਂਗਾ। ਚੇਤੇ ਰੱਖੋ ਬੰਦੇ ਦੀ ਪੂਰੀ ਸਾਧਨਾ ਇਹਦੇ ਤੇ ਪਹਿਲਾਂ ਲੱਗਦੀ ਏ, ਇੱਕ ਮਨ ਕਿਵੇਂ ਧਿਆਇਆ ਜਾਏ, ਕਿਉਂਕਿ ਮਨ ਦੇ ਬੜੇ ਟੁਕੜੇ ਹੁੰਦੇ ਨੇ। ਪਿੰਡਾਂ ਵਿਚ ਅਸੀਂ ਸ਼ਬਦ ਵਰਤਦੇ ਸਾਂ ਮਨ, ਆ ਜੋਖਣ ਵਾਲਾ, ਉਹਨੂੰ ਤੁਸੀਂ ਦੇਖੋ ਕਦੀ, ਉਹਦੇ 40 ਸ਼ੇਰ ਸਨ, 8 ਪੰਸੇਰੀਆਂ ਸਨ, 160 ਪਾਈਏ ਬਣਦੇ ਨੇ ਮਨ ਦੇ, ਤੇ ਜੇ ਇੱਕ ਇੱਕ ਗ੍ਰਾਮ ਵੱਲ ਦੇਖੋ ਪਤਾ ਨੀ ਮਨ ਦੇ ਕਿੰਨੇ ਕੁ ਟੁਕੜੇ ਬਣ ਜਾਂਦੇ ਸਨ। ਜੇ ਜੋਖਣ ਵਾਲੇ ਮਨ ਦੇ ਇੰਨੇ ਟੁਕੜੇ ਬਣਦੇ ਨੇ, ਜੇ ਅੰਦਰ ਨਾ ਟਿਕਿਆ ਇਸ ਮਨ ਦੇ ਪਤਾ ਨੀ ਕਿੰਨੇ ਕੁ ਟੁਕੜੇ ਬਣ ਜਾਣੇ। ਇਹ ਵੀ ਖੰਡਾ ਵੀ ਜਾਂਦਾ। ਬੂੜਾ ਬੂਟਾ ਇੱਕ ਮਨ ਧਿਆਵੇ, ਉਸ ਬੇਰੀ ਥੱਲੇ ਖਲੋ ਕੇ ਕਦੀ ਉਸ ਰੁੱਖ ਨੂੰ ਪੁੱਛੋ, ਕਿਉਂਕਿ ਰੁੱਖ ਉਹ ਤਰੰਗਾਂ ਨੂੰ ਸਾਂਭ ਕੇ ਬੈਠਾ। ਇਹਨੂੰ ਪੇੜ ਦੀ ਪੂਜਾ ਨਾ ਸਮਝਣਾ, ਕਿਉਂਕਿ ਰੁੱਖ ਸਜਿੰਦ ਹੈ, ਉਹ ਸਾਂਭ ਕੇ ਬੈਠਾ ਕਿ ਮੇਰੇ ਥੱਲੇ ਬੈਠਣ ਵਾਲੇ ਨੇ ਇੱਕ ਮਨ ਕਿਵੇਂ ਧਿਆਇਆ ਸੀ। ਕਦੀ ਉੱਥੇ ਧਿਆਨ ਦਾ ਯਤਨ ਕਰੀਏ। ਗੁਰਮੁਖ ਲਾਹਾ ਲੈ ਗਏ ਕੀ ਹੈ, 1518 ਨੂੰ ਬਾਬੇ ਨਾਨਕ ਨੂੰ ਮਿਲੇ, ਇੱਕ ਵਾਰੀ ਘੁੱਟ ਕੇ ਸੀਨੇ ਨਾਲ ਲਾਇਆ ਬਾਬੇ ਨੇ, ਗੋਦ ਵਿਚ ਬਿਠਾ ਕੇ ਕਿਹਾ, ਪੁੱਤਰ ਤੂੰ ਸਾਡੇ ਘਰ ਦਾ ਬੁੱਢਾ ਹੈ। 125 ਸਾਲ ਬਾਬਾ ਜੀ ਇਸ ਸੰਸਾਰ ਵਿਚ ਰਹੇ। ਸੰਨ 1506 ਨੂੰ ਜਨਮ, 1631 ਨੂੰ ਉਸ ਮਹਾਂਪੁਰਸ਼ ਨੇ ਚਲਾਣਾ ਕੀਤਾ। 125 ਸਾਲ ਦੀ ਉਮਰ ਵਿਚ 113 ਸਾਲ ਉਸ ਮਹਾਂਪੁਰਸ਼ ਨੇ ਸਿਰਫ ਕਮਾਈ ਕੀਤੀ। ਘਾਲਣਾ ਘਾਲੀ ਕਹਿਣਾ ਬਹੁਤ ਸੌਖਾ ਪਿਆਰਿਓ, ਇਹ ਤਾਂ ਮਨ ਇੰਨਾ ਭੈੜਾ। ਆ ਫੁੱਟਬਾਲ ਖੇਡਦੇ, ਸੋਕਰ ਖੇਡਦੇ ਕਦੀ ਦੇਖਿਓ, ਥੋੜੀ ਜੀ ਫੂਕ ਭਰੀ ਜਾਏ ਫੁੱਟਬਾਲ ਛਾਲਾ ਮਾਰਦਾ, ਸਾਰੇ ਉਹਦੇ ਪਿੱਛੇ ਭੱਜਦੇ ਨੇ। ਕਦੀ ਉਹਦੇ ਤੋਂ ਕੁਝ ਸਿੱਖ ਲਈਏ। ਫੂਕ ਭਰੀ ਹੋਵੇਗੀ ਸਾਰੇ ਪਿੱਛੇ ਜਾਣਗੇ, ਫੂਕ ਨਿਕਲਣ ਦੀ ਦੇਰ ਚਮੜੇ ਨੂੰ ਚੁੱਕ ਕੇ ਬਾਹਰ ਚਾ ਸੜਦੇ। ਬਈ ਯਾਦ ਰੱਖੀ, ਫੁੱਟਬਾਲ ਬਣ ਕੇ ਨਾ ਦੁਨੀਆਂ ਚ ਲੰਘੀ, ਫੁੱਟਬਾਲ ਚ ਖਵੈ ਤੇ ਲੋਕੀ ਪਿੱਛੇ ਚੱਲਦੇ ਨੇ, ਜਿੱਦਣ ਖਵਾ ਨਿਕਲ ਗਈ ਪਿੱਛੇ ਦੌੜਨ ਵਾਲੇ ਨੇ ਚੁੱਕ ਕੇ ਕਿਨਾਰੇ ਤੇ ਲਾ ਦੇਣਾ। ਉਸ ਮਹਾਂਪੁਰਸ਼ ਨੇ ਸਾਰੀ ਜ਼ਿੰਦਗੀ ਖੌਮੇ ਤੋਂ, ਵਾਸ਼ਨਾਵਾਂ ਤੋਂ ਆਪਣੇ ਆਪ ਨੂੰ ਬਚਾਇਆ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ, ਉਸ ਦਿਨ ਉਸ ਬਾਬੇ ਦੀ ਉਮਰ 98 ਸਾਲ ਦੀ ਸੀ। 98 ਸਾਲ ਦੀ ਉਮਰ ਦਾ ਮਹਾਂਪੁਰਸ਼ ਪ੍ਰਕਾਸ਼ ਕੀਤਾ ਤੇ ਤਨ ਗੁਰੂ ਅਰਜੁਨ ਦੇਵ ਜੀ ਨੇ ਕਿਹਾ, ਬਾਬਾ ਜੀ ਜਪਜੀ ਸਾਹਿਬ ਦਾ ਪਾਠ ਸੁਣਾਓ। ਇਤਿਹਾਸ ਕਹਿੰਦਾ ਜਪਜੀ ਸਾਹਿਬ ਦਾ ਪਾਠ ਸੁਣਾਓ, ਦੇਖੋ ਮੇਰੇ ਗੁਰੂ ਨੇ ਏਡੀ ਸ਼ਰਧਾ ਦੇ ਸ਼ਬਦ ਕਹਿ ਕਹਿਣ ਲੱਗੇ, ਸੁਣਾਇਓ ਉਸ ਤਰ੍ਹਾਂ ਜਿਵੇਂ ਗੁਰੂ ਨਾਨਕ ਤੋਂ ਸੁਣਿਆ ਸੀ। ਕਰਤਾਰਪੁਰ ਸੁਣਿਆ ਨਾ, ਅੱਜ ਸਾਡੇ ਕੋਲ ਜਦੋਂ ਬਾਣੀ ਆਉਂਦੀ ਏ, ਕਦੀ ਸੋਚਣਿਆ ਬਾਣੀ ਪੜ੍ਹਦੇ, ਉਹ ਪਾਪੀ ਮਣਾ ਤੇਰਾ ਮੁੱਖ ਕਿੰਨਾ ਪਵਿੱਤਰ ਹੋ ਗਿਆ, ਬਾਬੇ ਨਾਨਕ ਦੇ ਮੁੱਖ ਦੀ ਬਾਣੀ ਤੇਰੇ ਮੁੱਖ ਚ ਚੱਲਣ ਲੱਗ ਪਈ। ਇਹਨੂੰ ਸੋਚ, ਗੁਰੂ ਅਰਜੁਨ ਦੇਵ ਦਾ ਹਿਰਦਾ ਸੁਖਮਨੀ ਸਾਹਿਬ ਤੇਰੇ ਮੁੱਖ ਚੋਂ ਤੂੰ ਗਾਨਾ ਪਏ, ਵੱਡਿਆਂ ਭਾਗਾਂ ਵਾਲਾ ਸਮਝੋ, ਬਾਬੇ ਦੇ ਮੁੱਖ ਦੇ ਬਚਨ ਤੇਰੇ ਮੁੱਖ ਵਿਚੋਂ ਨਿਕਲਦੇ ਪਏ, ਛੋਟੀ ਜੀ ਬਾਤ ਨਹੀਂ। ਕਹਿਣ ਲੱਗੇ ਜਪਜੀ ਸਾਹਿਬ ਸੁਣਾਓ, ਤੇ ਸੁਣਾਇਓ ਉਹ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਸੁਣਿਆ, ਉਹ ਕੈਸਾ ਜਪਜੀ ਸਾਹਿਬ ਦਾ ਪਾਠ ਹੋਵੇਗਾ, ਹਰਿਮੰਦਰ ਸਾਹਿਬ ਚ ਕੀ ਵਾਪਰਿਆ ਹੋਵੇਗਾ ਕਿ ਬਾਬਾ ਜੀ ਨੇ ਜਦੋਂ ਜਪਜੀ ਸਾਹਿਬ ਸ਼ੁਰੂ ਕੀਤਾ, ਅਸੀਂ ਸੱਚਖੰਡ ਦੀਆਂ ਪੌੜੀਆਂ ਪੜਦੇ ਰਹਿ ਗਏ, ਤੇ ਬਾਬਾ ਪੌੜੀਆਂ ਪੜਦਿਆਂ ਪੜਦਿਆਂ ਜਿਉਂਦਿਆਂ ਸੱਚਖੰਡ ਪਹੁੰਚ ਗਿਆ, ਕਿਉਂਕਿ ਸਾਰੀ ਬਾਣੀ ਜੀਵਤ ਹੈ। ਸ਼ਬਦ ਗਾਇਆ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਪਿਆਨਾ ਕੀਤਾ, ਮੈਂ ਅਖੀਰ ਤੇ ਆਉਣਾ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ ਨੂੰ ਇਤਨਾ ਅਦਬ ਦੇਣਾ, ਆਉਣਾ ਤੇ ਉੱਠ ਕੇ ਖੜੇ ਹੋ ਜਾਣਾ, ਕਿਉਂਕਿ ਬਾਬੇ ਬੁੱਢੇ ਜੇ। ਤਿੰਨ ਇਤਿਹਾਸ ਦੀਆਂ ਵੱਖ ਵੱਖ ਪੜਾਵਾਂ ਨੂੰ ਦੇਖਿਆ, ਬਾਬੇ ਬੁੱਢੇ ਨੇ ਗੁਰਬਾਣੀ ਯੁੱਗ ਦੇਖਿਆ। ਭਾਈ ਸਾਹਿਬ ਸੁਣਿਓ, ਬਾਬਾ ਬੁੱਢਾ ਜੀ ਨੇ ਕੁਰਬਾਨੀ ਯੁੱਗ ਦੇਖਿਆ ਤੇ ਬਾਬੇ ਬੁੱਢੇ ਨੇ ਦੋ ਸ਼ਸਤਰ ਪਾਣ ਦਾ ਯੁੱਗ ਵੀ ਦੇਖਿਆ, ਪਵਾਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਦਿਨ ਕਿਹਾ, ਬਾਬਾ ਜੀ ਤੁਸੀਂ ਕਿਰਪਾ ਕਰਕੇ ਘਰ ਬੈਠੋ, ਅਸੀਂ ਖੁਦ ਤੁਹਾਡੇ ਕੋਲ ਚੱਲ ਕੇ ਆਵਾਂਗੇ। ਉਸ ਮਹਾਂਪੁਰਸ਼ ਦੇ ਖੱਤ ਜੁੜੇ, ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਮੈਂ ਸਿੱਖ ਹਾਂ ਤੇ ਸਿੱਖ ਦਾ ਕੰਮ ਹੈ ਗੁਰੂ ਕੋਲ ਆਪ ਚੱਲ ਕੇ ਆਉਣਾ। ਮੈਂ ਤੁਹਾਡੇ ਕੋਲ ਚੱਲ ਕੇ ਆਵਾਂਗਾ। ਤਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਗੁਰੂ ਨਾਨਕ ਸਾਹਿਬ ਦੇ ਪਿਆਰੇ ਸਿਖਾ, ਤੇਰੇ ਚਰਨਾਂ ਦੀ ਧੂੜ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਏ। ਤੁਸੀਂ ਜਾ ਕੇ ਟਿਕਾਣਾ ਘਰ ਕਰੋ, ਗੁਰੂ ਤੋਂ ਤੁਹਾਡੇ ਤੋਂ ਕਦੀ ਵਿਛੜੇ ਨਹੀਂ। ਪਰ ਇੱਕ ਸ਼ਬਦ ਬਾਬਾ ਬੁੱਢਾ ਸਾਹਿਬ ਨੇ ਮੰਗਿਆ, ਕਦੀ ਆਪਾਂ ਜ਼ਿੰਦਗੀ ਦੀ ਇਹ ਮੰਜ਼ਿਲ ਬਣਾਈ ਏ। ਕਹਿਣ ਲੱਗੇ, ਸਤਿਗੁਰੂ ਤੋਰਨ ਲੱਗੇ ਹੋ, ਇੱਕ ਦਾਤ ਮੇਰੀ ਝੋਲੀ ਚ ਜ਼ਰੂਰ ਪਾ ਦਿਓ। ਕੀ? ਕਹਿਣ ਲੱਗੇ, ਮੇਰਾ ਮਰਨਾ ਸਾਂਭ ਲਿਆ ਜੇ। ਜਿਉਂਦਿਆਂ ਨੂੰ ਸਾਰੇ ਸਾਂਭਦੇ ਜੇ ਪਿਆਰਿਓ, ਪਰ ਮਰਨ ਤੋਂ ਬਾਅਦ ਅੰਦਰ ਨੂੰ ਗੁਰੂ ਤੋਂ ਬਿਨਾਂ ਕੋਈ ਨਹੀਂ ਸਾਂਭਦਾ। ਜਿਉਂਦਿਆਂ ਨੂੰ ਬਹੁਤ ਸਾਂਭਦੇ ਨੇ, ਸਮਾਜ ਸੇਵੀ ਸੰਸਥਾਵਾਂ ਵੀ ਸਾਂਭ ਲੈਂਦੀਆਂ ਨੇ, ਸਰੀਰ ਦਾ ਸੰਸਕਾਰ ਕਰਦੇ ਨੇ, ਪਰ ਅੰਦਰ ਵਾਲੀ ਆਤਮਾ ਨੂੰ ਮਾਂ ਬਾਪ ਵੀ ਨਹੀਂ ਸਾਂਭ ਸਕਦੇ। ਸਤਿਗੁਰੂ ਮੇਰਾ ਮਰਨਾ ਸਾਂਭ ਲਿਆ ਜੇ। ਹਜ਼ੂਰ ਨੇ ਕਿਹਾ, ਬਾਬਾ ਜੀ ਅੰਤਲੇ ਸਮੇਂ ਤੁਹਾਡੇ ਨਾਲ ਬਚਨ ਕੀਤਾ, ਮੈਂ ਤੁਹਾਡੇ ਕੋਲ ਹੋਵਾਂਗਾ। ਸਤਿਗੁਰੂ ਹਰਗੋਬਿੰਦਪੁਰੇ ਗਏ, ਸ੍ਰੀ ਹਰਗੋਬਿੰਦਪੁਰਾ ਜਿੱਥੇ ਜੰਗ ਹੋਈ, ਇੱਥੋਂ ਬਾਬਾ ਬੁੱਢਾ ਸਾਹਿਬ ਨੇ ਸ਼ਾਹੂਕਾਰ ਭੇਜਿਆ। ਕਮਾਲ ਦੀ ਗੱਲ, ਸਾਨੂੰ ਪਤਾ ਨਹੀਂ ਕਿੱਦਣ ਮਰਨਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਬਾਣੀ ਜਪਣ ਵਾਲੇ ਨੇ, ਪੜ੍ਹਨ ਵਾਲੇ ਨੇ, ਉਹਨਾਂ ਨੂੰ ਪਤਾ ਕਿ ਮੌਤ ਆਉਣ ਵਾਲੀ ਏ, ਤੇ ਜਿਉਂ ਜਿਉਂ ਨੇੜੇ ਆਉਂਦੀ ਏ ਤਿਉਂ ਤਿਉਂ ਚਿਹਰੇ ਤੇ ਲਾਲੀ ਆਉਂਦੀ ਏ। ਕਿਉਂ? ਜਿਸ ਵਿਦਿਆਰਥੀ ਨੇ ਪੂਰਾ ਸਾਲ ਸਕੂਲ ਵਿਚ ਬੈਠ ਕੇ ਕਮਾਈ ਨਹੀਂ ਕੀਤੀ, ਪੜ੍ਹਿਆ ਨਹੀਂ, ਉਹ ਡੇਟ ਸ਼ੀਟ ਆਉਂਦਿਆਂ ਕੰਬੇਗਾ, ਤੇ ਜਿਨੇ ਰਾਤਾਂ ਝਾਕ ਕੇ ਮਿਹਨਤਾਂ ਕੀਤੀਆਂ ਨੇ ਉਹਦੇ ਮੁੱਖ ਤੇ ਲਾਲੀ ਆਵੇਗੀ। ਆਏ ਤਾਂ ਸਹੀ, ਰੱਬ ਦੀ ਦਇਆ ਨਾਲ ਇਸ ਕਲਾਸ ਤੋਂ ਅੱਗੇ ਤੁਰਾਂਗਾ। ਜਿਹੜਾ ਜਪਦਾ ਹੈ, ਬਾਬਾ ਜੀ ਨੇ ਇੱਕ ਰਾਤ ਪਹਿਲਾਂ, ਇੱਕ ਦਿਨ ਪਹਿਲਾਂ ਸ਼ਾਹੂਕਾਰ ਨੂੰ ਭੇਜ ਕੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਦਿਓ ਕਿ ਤੁਹਾਡੇ ਘਰ ਦਾ ਸੇਵਕ ਤੇ ਜਿਹਨੂੰ ਤੁਸੀਂ ਨਾਮ ਬੁੱਢਾ ਦਿੱਤਾ, ਉਹ ਦੁਨੀਆਂ ਤੋਂ ਤੁਰਨ ਲੱਗਿਆਂ ਤੁਹਾਡੇ ਦੀਦਾਰ ਪਾਣੇ ਚਾਹੁੰਦਾ ਹੈ। ਜਾਣਾ ਸਭ ਨੇਵੇਂ, ਪਰ ਪਿਆਰਿਓ ਘਰ ਜਾਸਨ ਵਾਟ ਵਟਾਇਆ। ਗੁਰੂ ਹਰਗੋਬਿੰਦ ਸਾਹਿਬ ਸ਼ਾਮ ਨੂੰ ਗਏ, ਭਾਈ ਵਿਧੀ ਚੰਦ, ਭਾਈ ਗੁਰਦਾਸ, ਭਾਈ ਜੇਠਾ, ਬੜੇ ਸਿਆਣੇ ਸਿੱਖ ਨਾਲ ਸਨ। ਬਾਬਾ ਬੁੱਢਾ ਸਾਹਿਬ 125 ਸਾਲ ਦੀ ਉਮਰ, ਸੁਰਤ ਨਾਲ ਕਦੀ ਦਰਸ਼ਨ ਕਰੋ ਮਨ ਨੂੰ ਟਿਕਾ ਕੇ, ਦੁੱਧ ਵਰਗਾ ਚਿੱਟਾ ਦਾੜਾ, ਅੱਖਾਂ ਦੇ ਉੱਪਰ ਦੇ ਕੇਸ ਚਿੱਟੇ ਨੇ, ਪਰ ਇਸ ਚਿੱਟੇ ਦਾੜੇ ਦੇ ਵਿੱਚੋਂ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੁੜੀਆਂ ਹੋਣ, ਚਾਰ ਚੁਫੇਰੇ ਚਿੱਟੀਆਂ, ਤੇ ਵਿੱਚੋਂ ਉਹਦੀ ਮਕਰੰਦ ਵਾਲੀਆਂ ਜਿਹੜੀਆਂ ਤੰਦਾਂ ਨੇ ਉਹ ਲਾਲ ਪਾਸਣ। ਕਦੀ ਦੇਖੋ, ਮੁੱਖ ਦਾ ਦਾੜਾ ਚਿੱਟਾ ਸੀ, ਪਰ ਚਿਹਰਾ ਜਿਹੜਾ ਉੱਥੇ ਨਾਮ ਦੀ ਲਾਲੀ ਡਲਕਾਂ ਪੀ ਮਾਰਦੀ ਸੀ, ਚਿਹਰੇ ਤੇ ਕੋਈ ਮਾਯੂਸੀ ਨਹੀਂ। ਗੁਰੂ ਹਰਗੋਬਿੰਦ ਸਾਹਿਬ ਮਿਲੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਬੈਠੇ, ਬਾਬਾ ਬੁੱਢਾ ਸਾਹਿਬ ਜੀ ਤੇ ਬੇਨਤੀ ਕੀਤੀ ਭਾਈ ਵਿਧੀ ਚੰਦ ਨੇ ਕਿ ਬਾਬਾ ਜੀ, ਭਾਈ ਸਾਹਿਬ ਕਹਿ ਕੇ ਗਏ ਕਿ ਬੀਬੀ ਜੀ ਅਕਸਰ ਮਿਲਦੇ ਨੇ ਤੇ ਨਾਮ ਦੀ ਗੱਲ ਪੁੱਛਦੇ ਨੇ, ਚੇਤੇ ਰੱਖਿਓ ਅੱਜ ਸਾਡੇ ਕੋਲ ਸਭ ਕੁਝ ਪੁੱਛਣ ਨੂੰ ਮਿਲਿਆ, ਪਰ ਟਾਵੇਂ ਟਾਵੇਂ ਨੇ ਜਿਹੜੇ ਅੰਦਰ ਦੇ ਗਾਹਕ ਮਿਲਣਗੇ। ਅਸੀਂ ਸਮੁੰਦਰ ਦੀ ਝੱਗ ਨੂੰ ਇਕੱਠਿਆਂ ਕਰਨੇ ਪਏ ਹਾਂ, ਇੰਨਾ ਪਤਾ ਹੀ ਨਹੀਂ ਕਿ ਇਹਦੇ ਵਿੱਚ ਡੁੱਬਾਂਗੇ ਤੇ ਕੀਮਤੀ ਮੋਤੀ ਵੀ ਮਿਲ ਸਕਦੇ ਨੇ। ਭਾਈ ਵਿਧੀ ਚੰਦ ਨੇ ਕਿਹਾ, ਬਾਬਾ ਜੀ ਇੰਨੇ ਸਾਲ ਤੁਸੀਂ ਘਾਲਣਾ ਘਾਲੀ, ਤੇ ਇੱਕੋ ਦਮ ਵਿੱਚੋਂ ਟੋਕ ਕੇ ਕਹਿਣ ਲੱਗੇ, ਘਾਲਣਾ ਨਹੀਂ ਕਿਰਪਾ ਦੀ ਦਾਤ ਮਾਣੀ। ਦੇਖਿਓ ਸ਼ਬਦ, ਘਾਲਣਾ ਨਹੀਂ ਕਿਰਪਾ ਮਾਣੀ। ਕਹਿਣ ਲੱਗੇ, ਇੱਕ ਗੱਲ ਸਾਨੂੰ ਦੱਸੋ, ਕਿਵੇਂ ਗੁਰੂ ਨਾਨਕ ਸਾਹਿਬ ਨੂੰ ਰਿਝਾ ਲਿਆ? ਹਰ ਗੁਰੂ ਸਾਹਿਬ ਨੇ ਤੁਹਾਨੂੰ ਸੀਨੇ ਨਾਲ ਲਾਇਆ। ਤੇ ਬਾਬਾ ਬੁੱਢਾ ਸਾਹਿਬ ਦੀਆਂ ਅੱਖਾਂ ਭਰ ਰਹੀਆਂ, ਕਹਿਣ ਲੱਗੇ, ਸੱਚੀ ਸਰਕਾਰ ਦੇ ਕੋਲ ਕਿਉਂ ਪੁੱਛਦੇ ਹੋ? ਇਹਦੇ ਚਰਨਾਂ ਵਿੱਚੋਂ ਤਾਂ ਬੁੱਢਾ ਰਹਿਮਤਾ ਪਿਆ ਮਾਨਦਾ ਹੈ। ਇੰਨਾ ਕੁ ਆਪਣੇ ਆਪ ਨੂੰ ਝੁਕਾ ਦੇ ਮਨਾ। ਗੁਰੂ ਹਰਗੋਬਿੰਦ ਸਾਹਿਬ ਬੈਰਾਗ ਚਾਏ, ਸ਼ਬਦ ਕਹਿ, ਬਾਬਾ ਜੀ ਕਿ ਸਿੱਖ ਪੁੱਛਦੇ ਨੇ, ਤੁਸੀਂ ਦੱਸੋ। ਉਹਨਾਂ ਨੇ ਅੰਤਲੀ ਗੱਲ ਸੰਗਤ ਨੂੰ ਕਹੀ, ਉਹ ਅੱਜ ਪੱਲੇ ਬੰਨ ਕੇ ਲਿਜਾਇਓ। ਕਹਿਣ ਲੱਗੇ, ਜਪ ਕਰੋ, ਤਪ ਕਰੋ, ਸਿਮਰਨ ਕਰੋ, ਸੇਵਾ ਕਰੋ, ਸਾਧਨਾ ਕਰੋ, ਸਭ ਕੁਝ ਕਰਨ ਤੋਂ ਬਾਅਦ ਇੱਕ ਅਰਦਾਸ ਕਰ ਦਿਓ ਕਿ ਸਭ ਤੇਰੀ ਕਿਰਪਾ ਨਾਲ ਹੋਇਆ, ਮੇਰੇ ਵਿੱਚ ਕੋਈ ਸਮਰੱਥਾ ਨਹੀਂ। ਆਪਣੀ ਕਮਾਈ ਦਾ ਦਾਵਾ ਨਹੀਂ ਕਰਨਾ, ਤੇ ਜਿਹੜੇ ਦਾਵਾ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਸੜ ਜਾਂਦੇ ਨੇ, ਤੇ ਜਿਹੜੇ ਦਾਵਾ ਕਰਨਾ ਛੱਡ ਜਾਂਦੇ ਨੇ ਇੰਦਰ ਦੀ ਪਦਵੀ ਵੀ ਉਹਨਾਂ ਦੇ ਸਾਹਮਣੇ ਆ ਡਿੱਗਦੀ ਹੈ। ਕਬੀਰ, ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹੇ ਨਿਸ਼ੰਕ, ਜੋ ਜਨ ਨਿਰਦਾਵੈ ਰਹੇ ਸੋ ਗਣੈ ਇੰਦਰ ਸੋ ਰੰਕ। ਕਿਰਪਾ ਨਾ ਛੱਡਿਓ। ਰਾਤ ਬਤੀਤ ਹੋਈ, ਆਰਤੀ ਦੇ ਸ਼ਬਦ, ਸੋਦਰ ਦੇ ਸ਼ਬਦ ਪੜੇ ਗਏ। ਕੈਸੀ ਸਿੱਖ ਤੇ ਗੁਰੂ ਦੀ ਰਾਤ, ਗੁਰਮੁਖ ਲਾਹਾਂ ਲੈ ਕੇ ਤੁਰਨ ਲੱਗੇ। ਅੱਜ ਸਿੱਖ ਕਿਸ ਤਰ੍ਹਾਂ ਉਹ ਰਾਤ ਬਤੀਤ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਰਾਤ ਬਾਬਾ ਬੁੱਢਾ ਸਾਹਿਬ ਜੀ ਦੇ ਆਸਨ ਦੇ ਕੋਲ ਟਿਕੇ, ਕਿੰਨੀ ਰਾਤ ਗਈ, ਬਹੁਤ ਗੱਲਾਂ ਕੀਤੀਆਂ ਬਾਬੇ ਨਾਨਕ ਦੀਆਂ ਅੱਜ। ਤੇ ਸੱਚ ਹੈ, ਜਦੋਂ ਬੰਦਾ ਦੁਨੀਆਂ ਤੋਂ ਤੁਰਨ ਲੱਗਦਾ, ਕਿਸੇ ਨੇ ਗਏ ਹੋਏ ਨੇ ਆ ਕੇ ਦੱਸਿਆ ਨਹੀਂ, ਪਰ ਯਾਦ ਰੱਖਿਓ ਮਰਦੇ ਸਮੇਂ ਬਚਪਨ ਤੋਂ ਲੈ ਕੇ ਸਾਰੀ ਫਿਲਮ ਇੱਕ ਵਾਰੀ ਅੱਖਾਂ ਅੱਗੇ ਜ਼ਰੂਰ ਆਉਂਦੀ। ਅੱਜ ਉਹ ਸਮਾਂ ਚੇਤੇ ਆਇਆ, ਗੁਰੂ ਨਾਨਕ ਨੇ 12 ਸਾਲ ਦੇ ਨੂੰ ਸੀਨੇ ਨਾਲ ਲਾਇਆ ਸੀ। ਅੱਜ ਕਰਤਾਰਪੁਰ ਯਾਦ ਆਇਆ, ਕਦੀ ਕਿਹਾ ਸੀ ਬੁੱਢਿਆ ਤੇਰੇ ਤੋਂ ਓਹਲੇ ਕਦੇ ਨਾ ਹੋਸਾਂ, ਅੱਜ ਯਾਦ ਆ ਗਿਆ। ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦਿਓ। ਗੁਰੂ ਅਮਰਦਾਸ ਦਾ ਸਮਾਂ ਯਾਦ ਆਇਆ, ਕਿਹਾ ਸੀ ਕਿ ਧੰਨ ਭਾਈ ਬੁੱਢਾ ਜਿਨੇ ਗੁਰੂ ਲੱਦਾ। ਗੁਰੂ ਰਾਮਦਾਸ ਦਾ ਸਮਾਂ ਯਾਦ ਆਇਆ ਕਿ ਸਰੋਵਰ ਦੇ ਟੱਪ ਲਾਉਣ ਵੇਲੇ ਕੋਲ ਖਲੋਤੇ ਨੇ। ਗੁਰੂ ਅਰਜਨ ਦੇਵ ਦਾ ਸਮਾਂ ਚੇਤੇ ਆਇਆ, ਪ੍ਰਕਾਸ਼ ਕਰਨ ਤੁਰੇ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਰਨਾ ਸੁਰਤ ਚੋਕੇ। ਆਪ ਉੱਠ ਕੇ ਇਸ਼ਨਾਨ ਕੀਤਾ, ਆਪ ਬਸਤਰ ਤਨ ਤੇ ਪਾਏ, ਤੇ ਬਾਬਾ ਜੀ ਨੇ ਪਾਠ ਸ਼ੁਰੂ ਕੀਤਾ। ਇਤਿਹਾਸ ਕਹਿੰਦਾ ਕਿ ਪਾਠ ਤੋਂ ਪਹਿਲਾਂ ਬਾਬਾ ਜੀ ਨੇ ਖੱਤ ਜੋੜ ਕੇ ਕਿਹਾ, ਸੱਚੇ ਪਾਤਸ਼ਾਹ, ਆਪ ਜੀ ਦੇ ਘਰ ਦੀ ਚਾਕਰੀ ਕੀਤੀ, ਜਿਹੜੇ ਚੰਗੇ ਗੁਣ ਸਨ ਇਹ ਤੁਸੀਂ ਝੋਲੀ ਚ ਪਾਏ, ਅੱਜ ਮੈਂ ਇੱਕ ਦਾਤ ਤੁਹਾਡੇ ਤੋਂ ਮੰਗਣੀ ਚਾਹੁੰਦਾ ਤੁਰਨ ਤੋਂ ਪਹਿਲਾਂ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਬਾਬਾ ਜੀ ਮੰਗੋ। ਤੇ ਉਸ ਗੁਰਮੁਖ ਨੇ ਲਾਹਾਂ ਕੀ ਲਿਆ, ਕਹਿਣ ਲੱਗੇ ਤੁਰਨ ਲੱਗਿਆ ਬਸ ਇਹ ਗੱਲ ਕਹਿ ਦਿਓ ਕਿ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੁਰਨ ਲੱਗਿਆ ਇਹ ਸ਼ਬਦ ਕਹਿ ਦਿਓ ਤੈਨੂੰ ਬਖਸ਼ ਦਿੱਤਾ। ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਸਨਾ ਤੇ ਇੱਕੋ ਦਮ ਪਿਤਾ ਗੁਰੂ ਦੇ ਬਚਨ ਆ ਗਏ, ਬਾਬਾ ਜੀ ਸਾਹਿਬ ਤਾਂ ਬਾਣੀ ਵਿਚ ਫੁਰਮਾ ਕੇ ਗਏ, ਮੈਂ ਮੂਰਖ ਕੀ ਕੇਤਕ ਬਾਤ ਕਹਿ ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਆਪ ਜਪ ਸਾਹਿਬ ਦਾ ਪਾਠ ਕੀਤਾ, ਜਪਜੀ ਸਾਹਿਬ ਦਾ, ਕੇਤੀ ਛੁੱਟੀ ਨਾਲ ਕਿਹਾ, ਬਾਬਾ ਬੁੱਢਾ ਸਾਹਿਬ ਸਿੱਖੀ ਦਾ ਇੱਕ ਬੋਰਡ, ਆਪਣਾ ਮੱਥਾ ਗੁਰੂ ਦੇ ਚਰਨਾਂ ਚ ਟੇਕਿਆ, ਮੱਥਾ ਸਿਰਫ ਚਰਨਾਂ ਸੀ, ਅੰਦਰ ਵਾਲਾ ਆਤਮਾ ਗੁਰੂ ਦੇ ਵਿਚ ਅਭੇਦ ਹੋ ਚੁੱਕਾ ਸੀ, ਹੈ ਜਿੰਦੇ ਵੀ ਅਭੇਦ। ਜਦੋਂ ਚੋਲਾਂ ਤੇ ਆ ਗਿਆ ਤੇ ਪ੍ਰਿੰਸੀਪਲ ਸਤਬੀਰ ਸਿੰਘ ਇਹ ਗੱਲ ਅਕਸਰ ਕਹਿੰਦੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਚੋਲਾਂ ਤਿਆਗਦਿਆਂ ਸਾਰ ਬਾਬਾ ਬੁੱਢਾ ਜੀ ਨੂੰ ਦੇਖ ਕੇ ਕਿਹਾ, ਸਿੱਖੋ ਵਧਾਈ ਹੋਵੇ। ਮਹਾਰਾਜ ਵਧਾਈ, ਕਹਿਣ ਲੱਗੇ ਜਿਹੜੇ ਹਾਰ ਕੇ ਬਾਜ਼ੀ ਜਾਂਦੇ ਨੇ ਉਨ੍ਹਾਂ ਤੇ ਅਫਸੋਸ ਕੀਤਾ ਜਾਂਦਾ, ਜਿਹੜਾ 125 ਸਾਲ ਦੀ ਜ਼ਿੰਦਗੀ ਵਿਚ ਜਿੱਤ ਜਿੱਤ ਕੇ ਗਿਆ ਹੋਵੇ, ਜਿੱਤਿਆ ਹੋਇਆਂ ਨੂੰ ਵਧਾਈ ਦਿੰਦੇ ਨੇ, ਹਾਰਿਆ ਹੋਇਆਂ ਤੇ ਅਫਸੋਸ ਹੁੰਦਾ ਹੈ। ਬਾਬਾ ਜੀ ਜਿੱਤ ਕੇ ਗਏ, ਉਸ ਗੁਰਮੁਖ ਲਈ ਇਹ ਸ਼ਬਦ ਬਿਲਕੁਲ ਢਿੱਕਦੇ ਢੁੱਕਦੇ ਨੇ। ਸਭ ਇਕੱਠੇ ਹੋਏ ਆਇਆ, ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਸਰੀਰ ਤਿਆਗਣ ਤੋਂ ਬਾਅਦ ਆਪ ਗੁਰੂ ਜੀ ਨੇ ਇਸ਼ਨਾਨ ਕਰਾਇਆ। ਗੁਰ ਬਿਲਾਸ ਵਿਚ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਰਥੀ ਚੁੱਕਦਿਆਂ ਆਪਣਾ ਮੋਢਾ ਬਾਬਾ ਬੁੱਢਾ ਸਾਹਿਬ ਦੀ ਅਰਥੀ ਨੂੰ ਦਿੱਤਾ, ਚਿਖਾ ਚਿੰਨ ਵਾਲੀ ਜਗ੍ਹਾ ਤੱਕ ਗਏ। ਪਰ ਜਿਸ ਵੇਲੇ ਇਸ ਮਹਾਨ ਮਹਾਂਪੁਰਸ਼ ਦਾ ਸਰੀਰ ਚਿਖਾ ਦੇ ਉੱਤਰ ਰੱਖਿਆ ਤੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਸੇਜਲ ਹੋ ਗਏ, ਰੋਣਾ ਤੇ ਢਾਹੀ ਮਾਰਨੀਆਂ, ਇੰਨੇ ਰੁੱਖੇ ਨਾ ਹੋ ਜਾਈਏ। ਅਸੀਂ ਕਈ ਵਾਰੀ ਕਹਿੰਦੇ ਹਾਂ, ਲਓ ਜੀ ਫਲਾਣਾ ਚਲਾ ਗਿਆ, ਇਹ ਰੋ ਪਿਆ। ਅਸੀਂ ਬੜੀ ਵੱਡੀ ਗੱਲ ਸਮਝੇ, ਜਿਹੜਾ ਨਹੀਂ ਰੋਇਆ ਉਹਨੇ ਬੜਾ ਵੱਡਾ ਭਾਣਾ ਮੰਨ ਲਿਆ। ਕਈ ਲੋਕ ਇਸ ਚੀਜ਼ ਨੂੰ ਦੁਨੀਆਂ ਦੀ ਸ਼ੋਹਰਤ ਨਾਲ ਜੋੜ ਲੈਂਦੇ ਨੇ, ਘੱਟੋ ਘੱਟ ਮਰਿਆ ਘਰ ਦਾ ਲੋਕ ਇਹ ਤੇ ਕਹਿਣਗੇ ਇਹਨੇ ਅੱਖਰੂ ਵੀ ਨਹੀਂ ਸੱਟਿਆ, ਬਾਥਰੂਮ ਚ ਭਾਵੇਂ ਰੋਈ ਜਾਣ। ਨਹੀਂ, ਜਦੋਂ ਕਿਤੇ ਭਾਵਨਾ ਬਣਦੀ ਏ, ਢਾਹਾਂ ਮਾਰਨੀਆਂ, ਵਰਲਾਪ ਕਰਨੇ ਨਹੀਂ। ਮੇਰੇ ਤਾਂ ਬਾਬੇ ਨੇ ਵੀ ਕਿਹਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ, ਹਮ ਪੀਵੰਜਾ ਡੂਮਣੀ ਰੋਵਾਂ ਚੀਨੀ ਬਾਣ। ਬਾਬਾ ਬੁੱਢਾ ਸਾਹਿਬ ਦੇ ਸਰੀਰ ਨੂੰ ਦੇਖ, ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਛਲਕਾਏ, ਚਿਖਾਂ ਨੂੰ ਅਗਨ ਲੱਗੀ ਤੇ ਗੁਰਬਿਲਾਸ ਚ ਲਿਖਿਆ ਕਿ ਚਿਖਾ ਉਪਰ ਜਬ ਧਰੀ, ਸਾਹਿਬ ਬੁੱਢੇ ਦੇ ਹਰਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਅਸਨੇ। ਕਹਿਣ ਲੱਗੇ ਨੇਤਰਾਂ ਵਿੱਚੋਂ ਨੀਰ ਵਹਿ ਤੁਰਿਆ। ਜੇਕਰ ਕੋਈ ਪੁੱਛੇ ਜੀ ਕਿਉਂ, ਚੇਤੇ ਰੱਖਿਓ ਸਰੀਰ ਕਿੰਨਾ ਕੁ ਪਵਿੱਤਰ ਹੋਵੇਗਾ ਜਿਸ ਵਿੱਚ ਆਤਮਾ ਨੇ 100 ਤੇ 13 ਸਾਲ ਰਹਿ ਕੇ ਸਿੱਖੀ ਕਮਾਈ ਤੇ 125 ਸਾਲ ਉਸ ਪਵਿੱਤਰ ਦੇਹੀ ਵਿੱਚ ਰਹਿ ਕੇ ਜ਼ਿੰਦਗੀ ਦਾ ਸਫ਼ਰ ਤੈਅ ਕੀਤਾ। ਆਓ ਆਏ ਅਸੀਂ ਇਕੱਠੇ ਹਾਂ, ਰੱਬ ਤੋਂ ਇਹ ਤਰਸ ਮੰਗੀਏ ਕਿ ਜਾਣ ਦਾ ਰਸਤਾ ਕਿਤੇ ਵੱਖ ਨਾ ਹੋ ਜਾਏ। ਆਹ ਰਸਤਾ ਅਜੇ ਸਾਡੇ ਕੋਲ ਹੈ, ਜੇ ਗੁਰਮਤ ਦੀ ਚਾਲੀ ਚੱਲਾਂਗੇ, ਨਾਮ ਵਾਲੇ ਪਾਸੇ ਤੁਰਾਂਗੇ। ਇੰਨੀ ਗੱਲ ਸਮਝੀਏ ਅਸੀਂ ਕਾਹਦੇ ਲਈ ਆਏ ਹਾਂ। ਪਹਿਲਾਂ ਜਿਉਂਦਿਆਂ ਇਹ ਸਮਝੀਏ ਕਿ ਮਨ ਗੁਰਮਿਲ ਕਾਜ ਸਵਾਰੇ, ਤੇ ਜਿਨ੍ਹਾਂ ਦਾ ਕਾਜ ਸੌਰ ਜਾਏ ਉਹ ਫਿਰ ਕਹਿੰਦੇ ਨੇ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਰਾਮ ਰਸ ਦੇ ਪਿਆਕੜ ਜਦੋਂ ਦੁਨੀਆਂ ਤੋਂ ਤੁਰਦੇ ਨੇ ਤੇ ਪਿੱਛੋਂ ਸੰਗਤ ਖਲੋ ਕੇ ਕਹਿੰਦੀ ਏ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਸਵੀਕਾਰ ਕਰਨੀਆਂ, ਜਿਤਨੀ ਕੁ ਸੂਝ ਉਸ ਵਾਹਿਗੁਰੂ ਨੇ ਬਖਸ਼ੀ, ਗੁਰੂ ਗ੍ਰੰਥ ਸਾਹਿਬ ਨੇ ਬਖਸ਼ੀ, ਆਪ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਮੈਂ ਥੋੜਾ ਜਿਹਾ ਇਤਿਹਾਸਕ ਪੱਖ ਲੈ ਕੇ ਗਿਆ, ਕਿਉਂ, ਕਿਉਂਕਿ ਪ੍ਰਮਾਣ ਤਾਂ ਜਿਤਨੇ ਮਰਜ਼ੀ ਖੋਰ ਬਾਣੀ ਚ ਲਾਓ, ਸਮਝ ਲੱਗੇ ਕੱਲੀ ਬਾਣੀ ਸਿਧਾਂਤ ਹੀ ਨਹੀਂ, ਕੇਵਲ ਮਾਡਲ ਨਹੀਂ, ਇਹਨੂੰ ਕਮਾਣ ਵਾਲੇ ਵੀ ਪੈਦਾ ਹੋਏ ਨੇ ਤੇ ਖੈਣ ਵੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਤੁਸੀਂ ਆਇਓ ਕੁਛ ਨਾ ਕੁਛ ਲੈ ਕੇ ਜਾਇਓ। ਇੱਥੇ ਤੁਸੀਂ ਕਿਸੇ ਨੇ ਧਨ ਨਾਲ ਪੈਸੇ ਮੱਥਾ ਟੇਕਿਆ ਹੋਣਾ, ਕਿਸੇ ਨੇ ਖਾਲੀ ਹੱਥ ਵੀ ਟੇਕਿਆ ਹੋਣਾ, ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਤੁਸੀਂ ਦੇ ਕੇ ਚੱਲੇ ਹੋ ਗੁਰੂ ਦੇ ਚਰਨਾਂ ਵਿੱਚ, ਉਹਨੇ ਆਪਣੇ ਸਵਾਸ। ਜੇ ਇਹ ਕਹਿੰਦੇ ਆ ਵੀ ਗੁਰੂ ਕੋਲ ਇੱਕ ਕੌਡੀ ਰੱਖੀਏ ਤੇ ਗੁਰੂ ਕਰੋੜਾਂ ਦੇ ਦਿੰਦਾ, ਅੱਜ ਇਹ ਅਰਦਾਸ ਕਰਕੇ ਜਾਈਏ ਸੱਚੇ ਪਾਤਸ਼ਾਹ ਅੱਜ ਇੰਨੇ ਕੁ ਸਵਾਸ ਮੈਂ ਤੇਰੇ ਚਰਨਾਂ ਚ ਰੱਖ ਕੇ ਗਿਆ, ਇਹਨਾਂ ਚ ਬਰਕਤ ਪਾਈ, ਬਾਕੀ ਦੇ ਸਾਰੇ ਸਵਾਸ ਤੇਰੇ ਬਣ ਜਾਣ, ਬਰਕਤ ਗੁਰੂ ਪਾਉਂਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਇੱਕ ਬੇਨਤੀ ਹਰ ਦੀਵਾਨ ਵਿਚ ਮੈਂ ਕਰਨਾ ਹੁੰਦਾ, ਦੇਖੋ ਇੰਨਾ ਸਮਾਂ ਬੈਠੇ ਹੋ, ਠੀਕ ਹੈ ਥੱਕ ਗਏ ਹੋਵੋਗੇ, ਸਰੀਰ ਬੜਾ ਥੱਕਦਾ, ਅੰਦਰ ਵਾਲਾ ਕੋਈ ਨਹੀਂ ਜੇ ਥੱਕਦਾ ਪਿਆ, ਪਤਾ ਨਹੀਂ ਕਿੰਨੀਆਂ ਕੁ ਥਾਵਾਂ ਤੋਂ ਲੰਘ ਕੇ ਆਇਆ। ਗੁਰੂ ਗ੍ਰੰਥ ਸਾਹਿਬ ਨੂੰ ਤੋਰੋਗੇ ਅਦਬ ਨਾਲ ਵਿਦਾਇਗੀ ਦਈਏ, ਤੁਸੀਂ ਸਿਆਣੇ ਬੈਠੇ ਹੋ, ਇਹਨੂੰ ਸਮਝਣ ਲਈ ਵੱਡੀ ਪਦਵੀ ਤੇ ਬਿਰਾਜਮਾਨ ਕੋਈ ਸ਼ਹਿਨਸ਼ਾਹ ਆਵੇ, ਅਮੀਰ ਵਜ਼ੀਰ ਉਹਦੇ ਜਾਨ ਤੱਕ ਨਹੀਂ ਜਾਂਦੇ, ਤੇ ਜਿਹੜਾ ਸ਼ਹਿਨਸ਼ਾਹਾਂ ਨੂੰ ਸ਼ਹਿਨਸ਼ਾਹੀਆਂ ਦੇਣ ਵਾਲਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਆਪਾਂ ਤੁਰੀਏ ਨਾ। ਅਰਦਾਸ ਹੋਵੇਗੀ, ਉਸ ਤੋਂ ਬਾਅਦ ਦੇਗ ਵਰਤਾਈ ਜਾਏਗੀ, ਸਾਰੇ ਅਰਦਾਸ ਵੀ ਸ਼ਾਮਲ ਹੋ ਕੇ ਜਾਇਓ, ਤੇ ਕੱਲ ਦੇ ਦੀਵਾਨ ਵਿਚ ਵਕਤ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਕੱਲ ਨੂੰ ਫਿਰ ਅਖੀਰ ਤੇ ਭਾਈ ਸਾਹਿਬ ਹੁਣੀ ਕੀਰਤਨ ਕਰਨਗੇ, ਤੇ ਜੋ ਸ਼ਬਦ ਗਾਇਨ ਕੀਤੇ ਜਾਣਗੇ ਉਹਨਾਂ ਦੀ ਸੰਖੇਪ ਜੀ ਵਿਆਖਿਆ ਆਪ ਨਾਲ ਸਾਂਝੀ ਕੀਤੀ ਜਾਏਗੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।